ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਮੈ ਹੀ ਤੇ ਸਭ ਕਿਛ ਹੋਵਾ ਬਿਨ ਸਤਿਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੇ ਸਾਧ ਨਾ ਜਾਪੈ ਨਾਮੈ ਹੀ ਤੇ ਸਭ ਕਿਛ ਹੋਵਾ ਬਿਨ ਸਤਿਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੇ ਸਾਧ ਨਾ ਜਾਪੈ ਕੌਡੀ ਬਦਲੈ ਜਨਮ ਗਵਾਇਆ ਚੀਨਸ ਨਾਹੀ ਆਪੈ ਗੁਰਮੁਖ ਹੋਵੈ ਤਾਂ ਏਕੋ ਜਾਣੈ ਹਉ ਮੈਂ ਦੁੱਖ ਨਾ ਸੰਤਾਪੈ ਬਲਿਹਾਰੀ ਗੁਰ ਆਪਣੇ ਵਿਟਹੋ ਜਿਨ ਸਾਚੇ ਸਿਓ ਲਿਵ ਲਾਈ ਸ਼ਬਦ ਚੀਨ ਆਤਮ ਪਰਗਾਸਿਆ ਸਹਿਜੇ ਰਹਿਆ ਸਮਾਈ ਬਲਿਹਾਰੀ ਗੁਰ ਆਪਣੇ ਵਿਟਹੋ ਜਿਨ ਸਾਚੇ ਸਿਓ ਲਿਵ ਲਾਈ ਸ਼ਬਦ ਚੀਨ ਆਤਮ ਪਰਗਾਸਿਆ ਸਹਿਜੇ ਰਹਿਆ ਸਮਾਈ ਰਹਾਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਦਸਾਂਹੀਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੇ ਪਾਵਨ ਨੱਗੀ ਗੋਦ ਅੰਦਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੇ ਪਾਵਨ ਦੀਵਾਨ ਹਾਲ ਵਿਖੇ ਸੁਭਾਇਮਾਨ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਸਤਿਗੁਰ ਸਾਹਿਬ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਤਾਂ ਜੋ ਇਸ ਭਾਗਾ ਸਮਾਂ ਕਲਯੁਗ ਦੇ ਐਸੇ ਭਿਆਨਕ ਸਮੇਂ ਅੰਦਰ ਆਪਾਂ ਨੂੰ ਗੁਰੂ ਕੇ ਪਾਸ ਸਭਾਇਮਾਨ ਹੋ ਕਰਕੇ ਸਤਸੰਗਤ ਦੀਆਂ ਪਵਿੱਤਰ ਘੜੀਆਂ ਮਾਨਣ ਦਾ ਪ੍ਰਾਪਤ ਹੋਇਆ ਹੈ। ਧੰਨ ਸਤਿਗੁਰੂ ਸਾਹਿਬ ਜੀ ਜਿਨ੍ਹਾਂ ਨੇ ਆਪ ਕਿਰਪਾ ਕਰਕੇ ਆਪਣੇ ਪਾਵਨ ਦਰਕਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਜਿੱਥੇ ਪਾਵਨ ਦਰਸ਼ਨ ਦੀਦਾਰ ਬਖਸ਼ ਕਰਕੇ ਨਿਵਾਜਣਾ ਕੀਤਾ ਹੈ ਉੱਥੇ ਹੁਣ ਜੋ ਪਵਿੱਤਰ ਹੁਕਮਨਾਮਾ ਸਾਹਿਬ ਸਵੇਰੇ ਅੰਮ੍ਰਿਤ ਵੇਲੇ ਸਤਿਗੁਰੂ ਸਾਹਿਬ ਜੀ ਆਪ ਆਪਣੇ ਸੰਘਾਸਨ ਤੇ ਸਭਾਇਮਾਨ ਹੋ ਕਰਕੇ ਸਿੱਖ ਸੰਗਤਾਂ ਦੇ ਤਾਈ ਬਖਸ਼ਿਸ਼ ਕੀਤਾ ਹੈ ਉਸ ਦੀ ਵਿਚਾਰ ਦਾ ਸਮਾਂ ਹੋਇਆ ਹੈ। ਆਓ ਜੋ ਸਤਿਗੁਰੂ ਸਾਹਿਬ ਜੀ ਸਾਡੇ ਤੇ ਅੱਜ ਦੇ ਦਿਹਾੜੇ ਕਿਰਪਾ ਕਰ ਰਹੇ ਹਨ ਕਿਰਪਾਲੂ ਜੀ ਦੀ ਭੈ ਪਾਵਣੀ ਹਿਰਦੇ ਵਿਚ ਰੱਖ ਕਰਕੇ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਪ੍ਰੇਮ ਸ਼ਰਧਾ ਭਾਵਨਾ ਦੇ ਸਹਿਤ ਸਰਵਣ ਕਰੀਏ ਜੀ। ਪ੍ਰੇਮ ਸਤਿਕਾਰ ਸਹਿਤ ਜਪੋ ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੋਹੀ ਮਹੱਲਾ ਤੀਜਾ। ਘਰ ਪਹਿਲਾ ਅਸ਼ਟਪਦੀਆ।
ਸੋਹੀ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਜੋ ਅੱਜ ਇਹ ਪਾਵਨ ਪਵਿੱਤਰ ਉਪਦੇਸ਼ ਹੁਕਮਨਾਮੇ ਰੂਪ ਵਿਚ ਪ੍ਰਾਪਤ ਹੋਇਆ ਹੈ, ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਾਵਨ ਸਥਾਨ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸੁਭਾਏ ਮਾਣ ਹਨ। ਸੋ ਗੁਰਸਿੱਖਾਂ ਨੇ ਆਣ ਕਰਕੇ ਬੇਨਤੀ ਕੀਤੀ ਹੈ ਗੁਰਦੇਵ ਜੀ ਦੇ ਚਰਨਾਂ ਵਿਚ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਦੀ ਅਗਵਾਈ। ਮਹਾਰਾਜ ਜੀ ਆਪ ਕਿਰਪਾ ਕਰਕੇ ਦੱਸੋ, ਇਹ ਜੋ ਸੰਸਾਰ ਦਾ ਪਸਾਰਾ ਹੈ, ਇਹ ਜਿਤਨਾ ਵਰਤਾਰਾ ਵਰਤ ਰਿਹਾ ਹੈ, ਮਹਾਰਾਜ ਕਿਸ ਦਾ ਵਰਤਾਇਆ ਹੋਇਆ? ਇਹ ਮਾਇਆ ਦਾ ਵਰਤਾਇਆ ਹੋਇਆ ਹੈ ਜਾਂ ਮਹਾਰਾਜ ਕੋਈ ਇਸ ਧਰਤੀ ਨੂੰ ਪਰਮਾਣੂਆਂ ਤੋਂ ਬਣੀ ਦੱਸਦਾ ਹੈ, ਕੋਈ ਇਸ ਤਰੀਕੇ ਦੇ ਨਾਲ ਕੁਝ ਕਹਿੰਦਾ ਹੈ, ਕੋਈ ਕੁਝ ਅਵਸਥਾ ਇਸ ਦੀ ਵਰਣਨ ਕਰ ਰਿਹਾ ਹੈ? ਆਪ ਕਿਰਪਾ ਕਰੋ, ਰਹਿਮਤ ਕਰੋ ਸਤਿਗੁਰੂ ਸਾਹਿਬ ਜੀ, ਤੁਸੀਂ ਦੱਸੋ ਜਿਤਨਾ ਪਸਾਰਾ ਹੈ ਇਹ ਕਿਵੇਂ ਪਰਮੇਸ਼ਰ ਦਾ ਪਸਾਰਿਆ ਹੋਇਆ ਹੈ? ਇਹ ਧਰਤੀ ਆਕਾਸ਼ ਇਹ ਜੀ ਜੰਤ ਕਿਹਦੇ ਪੈਦਾ ਕੀਤੇ ਹੋਏ ਹਨ? ਤਾਂ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਦੇ ਘਰ ਵਿਚ ਆਣ ਕਰਕੇ ਇੱਥੇ ਭਾਈ ਤੀਸਰੇ ਪਾਤਸ਼ਾਹ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਸੋਹੀ ਰਾਗ ਦੇ ਅੰਦਰ ਘਰ ਪਹਿਲੇ ਸੁਰਤਾਲ ਦੇ ਵਿਚ ਇਹ ਅੱਠ ਪਦਿਆਂ ਵਾਲਾ ਅਸ਼ਟਪਦੀਆਂ ਅੱਠ ਪਦਿਆਂ ਵਾਲਾ ਸ਼ਬਦ ਅੱਠ ਪੌੜੀਆਂ ਵਾਲਾ ਸ਼ਬਦ ਇਹ ਉਚਾਰਨ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਮੰਗਲ ਕੀਤਾ ਹੈ ਇੱਕ ਅਦਵੈਤ ਬ੍ਰਹਮ ਜੋ ਭਾਈ ਪੂਰੇ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ, ਉਹਦਾ ਮੰਗਲ ਕਰਕੇ ਅੱਗੇ ਬਖਸ਼ਿਸ਼ ਕਰਦੇ ਹਨ।
ਨਾਮੈ ਹੀ ਤੇ ਸਭ ਕਿਛ ਹੋਆ।
ਸਵਾਲ ਕੀ ਸੀ ਮਹਾਰਾਜ, ਇਹ ਪਸਾਰਾ ਕਿਸ ਦਾ ਪਸਾਰਿਆ ਹੋਇਆ ਹੈ? ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਨਾਮੇ ਹੀ ਤੇ ਸਭ ਕਿਛ ਹੋਆ। ਓਅੰਕਾਰ ਉਤਪਾਤੀ ਕੀਆ ਦਿਨ ਸਭ ਰਾਤੇ। ਇੱਕ ਉਹ ਪਰਮੇਸ਼ਰ ਵਾਹਿਗੁਰੂ ਨੇ ਨਾਮੇ ਨਾਮ, ਉਹ ਜੋ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ, ਉਹਦਾ ਹੀ ਸਾਰਾ ਕੀਤਾ ਹੋਇਆ ਪਸਾਰਾ ਹੈ। ਇਹ ਜਿਤਨੇ ਵੀ ਆਕਾਸ਼ ਧਰਤੀ ਦੇ ਜੀਵ ਜੋ ਕੁਝ ਪਸਾਰਾ ਦਿਸ ਰਿਹਾ ਹੈ, ਇਹ ਭਾਈ ਸਭ ਕੁਛ ਨਾਮੀ ਪਰਮੇਸ਼ਰ ਵਾਹਿਗੁਰੂ ਦਾ ਪਸਾਰਾ ਪਸਾਰਿਆ ਹੋਇਆ ਹੈ। ਪ੍ਰਥਮੇ ਓਅੰਕਾਰ ਤਿਨ ਕਹਾ। ਪ੍ਰਥਮੇ ਪਹਿਲਾਂ ਉਸ ਪਰਮੇਸ਼ਰ ਵਾਹਿਗੁਰੂ ਨੇ ਓਅੰਕਾਰ ਕਹਿ ਕਰਕੇ ਜਦੋਂ ਉਸਦਾ ਫੁਰਨਾ ਬਣਿਆ ਨਾ ਕਿ ਏਕ ਤੋਂ ਮੈਂ ਅਨੇਕ ਹੋਵਾਂ, ਉਸਨੇ ਓਅੰਕਾਰ ਸ਼ਬਦ ਉਚਾਰਨ ਕਰਕੇ ਇਹ ਸਾਰੀ ਸ੍ਰਿਸ਼ਟੀ ਦੀ ਸਾਜਨਾ ਕਰ ਦਿੱਤੀ। ਜਿਹਨੂੰ ਸਨਾਤਨ ਮਤ ਵਾਲੇ ਕਹਿੰਦੇ ਨੇ ਉਹਨੇ ਪਹਿਲਾਂ ਓਮ ਸ਼ਬਦ ਦਾ ਉਚਾਰਨ ਕੀਤਾ ਹੈ। ਮੁਸਲਮਾਨ ਮਤ ਕਹਿੰਦੀ ਹੈ ਉਹਨੇ ਕੁੰਨ ਸ਼ਬਦ ਪਰਮੇਸ਼ਰ ਨੇ ਉਚਾਰਨ ਕਰਕੇ ਇਹ ਸਾਰਾ ਪਸਾਰਾ ਪਸਾਰ ਦਿੱਤਾ ਹੈ। ਗੁਰਮਤੀਏ ਗੁਰਮਨ ਦਾ ਸਿਧਾਂਤ ਗੁਰਦੇਵ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਸਿਧਾਂਤ ਹੈ ਓਅੰਕਾਰ ਉਤਪਾਤੀ ਕੀਆ ਦਿਵਸ ਸਭ ਰਾਤੇ। ਇੱਕ ਓਅੰਕਾਰ ਸ਼ਬਦ ਉਚਾਰਨ ਕਰਕੇ ਹੀ ਇਹ ਸਾਰੀ ਸ੍ਰਿਸ਼ਟੀ ਦੀ ਨਾਮ ਤੋਂ ਹੀ ਆਪਣੇ ਪਾਵਨ ਨਾਮ ਦੁਆਰਾ ਸੀ ਉਸ ਨਾਮੀ ਪਰਮੇਸ਼ਰ ਤੋਂ ਹੀ ਇਹ ਭਾਈ ਸਭ ਕੁਝ ਪੈਦਾ ਹੋਇਆ ਹੈ।
ਬਿਨ ਸਤਿਗੁਰ ਨਾਮ ਨਾ ਜਾਪੈ।
ਮਹਾਰਾਜ ਜਿਹੜਾ ਏਡਾ ਵੱਡਾ ਮਹਾਨ ਨਾਮ ਹੈ ਸਾਨੂੰ ਪ੍ਰਾਪਤ ਕਰਵਾ ਦਵੋ, ਇਹ ਕਿੱਥੋਂ ਪ੍ਰਾਪਤ ਹੋਵੇਗਾ? ਤਾਂ ਬਖਸ਼ਿਸ਼ ਕਰਦੇ ਹਨ ਬਿਨ ਸਤਿਗੁਰ ਨਾਮ ਨਾ ਜਾਪੇ। ਬਿਨਾ ਸਤ ਪ੍ਰਤੱਗੀ ਗੁਰਾਂ ਤੋਂ, ਬਿਨਾ ਪੂਰੇ ਗੁਰਾਂ ਤੋਂ ਭਾਈ ਕਿਸੇ ਪਾਸੋਂ ਇਹ ਪਾਵਨ ਨਾਮ ਜਪਿਆ ਨਹੀਂ ਜਾ ਸਕਦਾ। ਇਹ ਨਾਮ ਜੇ ਗੁਰਦੇਵ ਆਪ ਹੀ ਕਿਰਪਾ ਕਰਨ, ਜੇ ਆਪ ਹੀ ਬਖਸ਼ਿਸ਼ ਕਰਨ, ਸੋ ਬਿਨ ਸਤਿਗੁਰ ਨਾਮ ਨਾ ਜਾਪੇ। ਬਿਨਾਂ ਪੂਰੇ ਸਤਿਗੁਰਾਂ ਤੋਂ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ। ਮਰਿਆਦਾ ਜਿਵੇਂ ਬੱਧੀ ਹੋਈ ਹੈ, ਪੰਜ ਪਿਆਰੇ ਹੀ ਨਾਮ ਗੁਰੂ ਕੇ ਖਾਲਸੇ ਨੂੰ ਦ੍ਰਿੜ ਕਰਵਾ ਸਕਦੇ ਹਨ। ਜਦੋਂ ਇਹ ਪੂਰਾ ਨਾਮ ਦੀ ਪ੍ਰਾਪਤੀ, ਜਿਸ ਨਾਮੀ ਪਰਮੇਸ਼ਰ ਵਾਹਿਗੁਰੂ ਨੇ, ਧੰਨ ਸਤਿਗੁਰੂ ਸਾਹਿਬ ਜੀ ਨੇ ਕਿੱਡੀ ਵੱਡੀ ਬਖਸ਼ਿਸ਼ ਸਾਡੇ ਤੇ ਕੀਤੀ ਹੈ ਖਾਲਸਾ ਜੀਓ। ਇੱਕ ਸਤਿਗੁਰੂ ਸਾਹਿਬ ਜੀ ਦਾ ਹੀ ਘਰ ਐਸਾ ਹੈ, ਸੋ ਜਿਹੜਾ ਸਿੱਧਾ ਹੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ, ਇਹ ਕਿੱਡਾ ਮਹਾਨ ਨਾਮ ਹੈ, ਜਿਸ ਨੂੰ ਜਪਣੇ ਤੇ ਆਪ ਭਾਈ ਸਿੱਧੇ ਹੀ ਅਕਾਲ ਪੁਰਖ ਵਾਹਿਗੁਰੂ, ਜਿਸ ਸ਼ਕਤੀ ਨੂੰ ਸਾਰੇ ਸੰਸਾਰ ਦੇ ਧਾਰਮਿਕ ਗ੍ਰੰਥਾਂ ਨੇ ਮੰਨਿਆ ਤੇ ਹੈ, ਪਰ ਸਮੇ ਸਮੇ ਦੇ ਰਹਿਬਰਾਂ ਪੀਰਾਂ ਨੇ ਆਪਣੀ ਬੰਦਗੀ ਤੇ ਕਰਾਈ, ਪਰ ਉਸ ਅਕਾਲ ਪੁਰਖ ਵਾਹਿਗੁਰੂ ਉਸ ਸ਼ਕਤੀ ਦੇ ਨਾਲ ਇਹ ਤੇ ਦੱਸਿਆ ਸਾਰਿਆਂ ਨੇ ਕਿ ਕੋਈ ਪਰਮ ਆਤਮਾ ਹੈ, ਸਾਡੇ ਤੋਂ ਵੀ ਪਰੇ ਕੁਛ ਹੈ, ਪਰ ਉਹਦੇ ਮਲਾਪੀ ਕਿਸੇ ਨੇ ਨਹੀਂ ਕੀਤਾ। ਧੰਨ ਗੁਰਦੇਵ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਘਰ ਹੀ ਕੇਵਲ ਐਸਾ ਹੈ, ਜਿਨ੍ਹਾਂ ਨੇ ਪਾਏ ਸਾਡੇ ਹਿਰਦੇ ਜਿੱਥੇ ਗੁਰਸਿੱਖੀ ਪਾਵਣਾ ਗੁਰਸਿੱਖਾਂ ਦੇ ਵਿੱਚ ਪੈਦਾ ਕੀਤੀ। ਏਡਾ ਵੱਡਾ ਮਹਾਨ ਪੰਥ ਸਾਜ ਕਰਕੇ ਜੇ ਕਿਸੇ ਨੇ ਪੁੱਛਿਆ ਮਹਾਰਾਜ ਇਹ ਪੰਥ ਕਿਹਦਾ ਹੈ, ਇਹ ਆਪ ਜੀ ਦੇ ਪੈਰੋਕਾਰ ਹਨ, ਤਾਂ ਬਚਨ ਕਰ ਦਿੱਤੇ ਭਾਈ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਭਾਈ ਅਕਾਲ ਪੁਰਖ ਵਾਹਿਗੁਰੂ ਦੀ ਫੌਜ ਹੈ, ਜਿਹੜੀ ਸ਼ਕਤੀ ਸਾਰੀ ਸ੍ਰਿਸ਼ਟੀ ਦੀ ਰਚਨਹਾਰੀ ਹੈ, ਜਿਸ ਤੋਂ ਸਭ ਕੁਝ ਪੈਦਾ ਹੋਇਆ ਹੋਇਆ ਹੈ। ਇਹ ਜਿਹੜੀ ਫੌਜ, ਜਿਹੜਾ ਇਹ ਖਾਲਸਾ ਸਾਜਿਆ ਹੈ, ਉਹ ਅਕਾਲ ਪੁਰਖ ਵਾਹਿਗੁਰੂ ਦੀ ਫੌਜ। ਤੇ ਖਾਲਸੇ ਨੂੰ ਬਚਨ ਵੀ ਕੀ ਕੀਤਾ ਕਿ ਆਗੇ ਆਪਤ ਸਿੰਘ ਜੋ ਪਾਵੇ ਵਾਹਿਗੁਰੂ ਕੀ ਫਤਿਹ ਬਲਾ। ਗੁਰੂ ਕੇ ਖਾਲਸਾ ਜੀ ਜਦੋਂ ਸਿੰਘ ਸਿੰਘ ਨੂੰ ਮਿਲੇਗਾ, ਜਦੋਂ ਇੱਕ ਪਰਿਵਾਰ ਦੂਸਰੇ ਪਰਿਵਾਰ ਨੂੰ ਮਿਲੇ, ਤੇ ਇਹ ਚੇਤੇ ਹੋਣਾ ਚਾਹੀਦਾ ਅਸੀਂ ਹਾਂ ਕੌਣ, ਕਿ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵੀ ਵਾਹਿਗੁਰੂ ਦਾ ਹੈ, ਫਤਿਹ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੀ ਹੋਵੇਗੀ। ਕਿਹੜਾ ਜੀ, ਨਾਮੇ ਹੀ ਤੇ ਸਭ ਕੁਛ ਹੋਵਾ। ਜਿਸ ਨਾਮੀ ਅਕਾਲ ਪੁਰਖ ਵਾਹਿਗੁਰੂ ਤੋਂ ਇਹ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ, ਜਿਹਦਾ ਨਾਮ ਪੂਰੇ ਗੁਰਾਂ ਦੀ ਕਿਰਪਾ ਦੁਆਰਾ ਹੀ ਜਪਿਆ ਜਾ ਸਕਦਾ ਹੈ। ਜੇ ਪੂਰੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਧੰਨ ਗੁਰਦੇਵ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਨ, ਤਾਂ ਹੀ ਨਾਮ ਜਪਿਆ ਜਾ ਸਕਦਾ, ਵਰਨਾ ਜਪਿਆ ਹੀ ਨਹੀਂ ਜਾ ਸਕਦਾ। ਜਿਤਨੇ ਮਰਜ਼ੀ ਵੀ ਕੋਈ ਯਤਨ ਕਰ ਲਵੇ, ਨਹੀਂ ਜਪਿਆ ਜਾਵੇਗਾ। ਗੁਰਦੇਵ ਆਪ ਬਖਸ਼ਿਸ਼ ਕਰਨ, ਆਪ ਰਹਿਮਤ ਕਰਨ, ਤਾਂ ਹੀ ਭਾਈ ਸੰਗਤ ਦੀਆਂ ਘੜੀਆਂ ਪ੍ਰਾਪਤ ਹੁੰਦੀਆਂ ਹਨ, ਤਾਂ ਹੀ ਸੰਗਤ ਵਿੱਚ ਬੈਠ ਕਰਕੇ ਫਿਰ ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਪੜ੍ਹਨ ਨੂੰ ਚਿੱਤ ਕਰਦਾ ਹੈ, ਜੇ ਗੁਰਦੇਵ ਕਿਰਪਾ ਕਰਨ। ਨਹੀਂ ਤਾਂ ਕਈ ਵਾਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਦਰਵਾਜੇ ਤੱਕ ਪਹੁੰਚ ਕੇ ਉਥੋਂ ਹੀ ਘਰ ਨੂੰ ਮੁੜ ਜਾਈਦਾ, ਉਥੋਂ ਹੀ ਅਗਾਂਹ ਆਉਣ ਦੀ ਸਤਿਗੁਰੂ ਸਾਹਿਬ ਜੀ ਆਗਿਆ ਹੀ ਨਹੀਂ ਦਿੰਦੇ। ਧੰਨ ਕਿਰਪਾਲੂ ਜੀ, ਜੇ ਆਪ ਕਿਰਪਾ ਕਰਨ, ਪੂਰੇ ਗੁਰਦੇਵ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਆਪ ਤੁੱਠ ਜਾਣ, ਆਪ ਦਿਆਲੂ ਹੋ ਜਾਣ, ਤਾਂ ਭਾਈ ਆਪਣੇ ਦੀਦਾਰ ਬਖਸ਼ਦੇ ਹਨ। ਜੇ ਦੀਦਾਰ ਆਪ ਕਿਰਪਾ ਕਰਕੇ ਬਖਸ਼ਦੇ ਹਨ, ਜੇ ਆਪ ਕਿਰਪਾ ਕਰਨਗੇ, ਫੇਰ ਹੀ ਗੁਰਸਿੱਖ ਘਰ ਬੈਠ ਕੇ ਵੀ ਨਾਮ ਤਾਂ ਹੀ ਜਪ ਸਕਦਾ, ਵਰਨਾ ਕਿਸੇ ਦੇ ਪਾਸੋਂ ਇਹ ਪ੍ਰਾਪਤ ਨਹੀਂ ਹੋਣ ਵਾਲੀ ਵਸਤੂ ਜੀ।
ਗੁਰ ਕਾ ਸ਼ਬਦ ਮਹਾਰਸ ਮੀਠਾ।
ਮਹਾਰਾਜ, ਉਹ ਨਾਮ ਸ਼ਬਦ ਜੋ ਹੈ ਉਹ ਕੈਸਾ ਹੈ, ਫਿਰ ਸਵਾਲ ਗੁਰਸਿੱਖਾਂ ਨੇ ਕਰ ਦਿੱਤਾ। ਗੁਰਦੇਵ ਬਖਸ਼ਿਸ਼ ਕਰਦੇ ਨੇ, ਗੁਰ ਕਾ ਸ਼ਬਦ ਮਹਾਰਸ ਮੀਠਾ। ਭਾਈ ਬ੍ਰਹਮਾਨੰਦ, ਹੋਰ ਜਿਤਨੇ ਵੀ ਆਨੰਦ ਹਨ ਸੰਸਾਰ ਦੇ, ਸਾਰਿਆਂ ਤੋਂ ਪਰੇ ਬ੍ਰਹਮਾਨੰਦ ਨੂੰ ਪ੍ਰਾਪਤ ਕਰਵਾਉਣ ਵਾਲਾ ਉਹ ਪਰਮੇਸ਼ਰ ਵਾਹਿਗੁਰੂ ਦਾ ਨਾਮ ਬਹੁਤਾ ਘਣਾ ਮਿੱਠਾ ਹੈ। ਜਿਨ੍ਹਾਂ ਨੇ ਉਹ ਆਨੰਦ ਰਸ ਨੂੰ ਜਪਿਆ ਹੈ, ਮਾਣਿਆ ਹੈ, ਉਹਨਾਂ ਨੇ ਕਹਿ ਦਿੱਤਾ, ਕਹਿ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ। ਪੁੱਛਣ ਲੱਗੇ ਦੁਨੀਆਂ ਦੇ ਲੋਕ, ਪਰਮੇਸ਼ਰ ਦਾ ਨਾਮ ਕਿੰਨਾ ਮਿੱਠਾ ਹੈ ਜੀ, ਸਾਨੂੰ ਵੀ ਦੱਸੋ। ਕਹਿਣ ਲੱਗੇ ਸੱਜਣੋ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਉਹ ਮਹਾਤਮ, ਉਹ ਆਨੰਦ, ਉਹ ਦੱਸਿਆ ਜ਼ਬਾਨ ਤੋਂ ਨਹੀਂ ਜਾ ਸਕਦਾ। ਉਹ ਤੇ ਇਵੇਂ ਤੁਹਾਨੂੰ ਸਮਝਾ ਦਿੰਦੇ ਆ, ਜਿਵੇਂ ਕੋਈ ਪੁੱਛ ਲੇ ਜੀ ਮਿੱਠੀਆਂ ਚੀਜ਼ਾਂ ਬੜੀਆਂ ਨੇ, ਮਿਸ਼ਰੀ ਹੈ, ਸ਼ੱਕਰ ਹੈ, ਸੋ ਸ਼ਹਿਦ ਬੜਾ ਮਿੱਠਾ ਹੁੰਦਾ ਜੀ, ਮਾਝਾ ਦੁੱਧ ਮਿੱਠਾ ਹੁੰਦਾ ਹੈ। ਤੁਸੀਂ ਕਿਸੇ ਨਾ ਕਿਸੇ ਵਸਤੂ ਦੇ ਨਾਲ ਉਹਦਾ ਪ੍ਰਮਾਣ ਤੇ ਦੇ ਸਕਦੇ ਜੇ ਨਾ, ਉਹ ਕਿੰਨਾ ਕੁ ਮਿੱਠਾ ਪਰਮੇਸ਼ਰ ਵਾਹਿਗੁਰੂ ਦਾ ਨਾਮ। ਤਾਂ ਪਰਮੇਸ਼ਰ ਦੇ ਪਿਆਰੇ ਭਗਤਾਂ ਨੇ ਕਹਿ ਦਿੱਤਾ, ਕਹਿਣ ਲੱਗੇ ਸ਼ੱਕਰ ਖੰਡ ਨਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਸਭ ਕੁਝ ਮਿੱਠਾ ਹੈ ਭਾਵੇਂ ਸੰਸਾਰ ਤੇ, ਪਰ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਤੁਲ ਕੁਝ ਵੀ ਨਹੀਂ ਹੈ। ਸੋ ਸੰਸਾਰ ਦੀਆਂ ਮਿੱਠੀਆਂ ਚੀਜ਼ਾਂ ਖਾਧੀਆਂ ਹੋਈਆਂ ਦਾ ਆਪਾਂ ਗੁਰਬਾਣੀ ਚ ਪੜ੍ਹਦੇ ਹਾਂ, ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਖਾਧਾ ਸੀ ਤੇ ਮਿੱਠਾ, ਪਰ ਮਿੱਠੇ ਖਾਣ ਤੋਂ ਬਾਅਦ ਕੀ ਬਣਿਆ? ਜ਼ਬਾਨ ਫਿਰ ਕੌੜੀ ਹੋ ਗਈ ਕੌੜੀ। ਥੋੜੇ ਚਿਰ ਬਾਅਦ ਮਗਰੋਂ ਕੁਝ ਹੋਰ ਖਾਣਾ ਪਿਆ, ਹੁਣ ਜ਼ਬਾਨ ਮੇਰੀ ਕੌੜੀ ਲੱਗਦੀ ਹੈ, ਕੁਝ ਹੋਰ ਲਿਆ ਕੇ ਦਵੋ। ਪਰ ਧੰਨ ਪਰਮੇਸ਼ਰ ਵਾਹਿਗੁਰੂ ਦਾ ਨਾਮ, ਜਿਤਨੀ ਵਰੀ ਵੀ ਕੋਈ ਜੱਪੀ ਗਿਆ, ਕਿਤਨਾ ਮਹਾਨ ਮਿੱਠਾ ਰਸ ਹੈ ਇਹਨੂੰ ਪੜ੍ਹਦਿਆਂ ਪੜ੍ਹਦਿਆਂ, ਕਿਹੋ ਜਿਹਾ ਸੁਭਾਅ ਹੈ ਇਸ ਨਾਮ ਦਾ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਜਿਹੜੇ ਇਸ ਨੂੰ ਕਹਿਣ ਵਾਲੇ ਨੇ ਉਹਦੇ ਵਿੱਚ ਹੀ ਸਮਾ ਗਏ, ਫਿਰ ਕਿਸੇ ਨੂੰ ਦੱਸਣ ਜੋਗੇ ਰਹੇ ਹੀ ਨਹੀਂ ਹਨ ਜੀ।
ਬਿਨ ਚਾਖੇ ਸਾਧ ਨਾ ਜਾਪੈ।
ਤੇ ਜੇ ਕੋਈ ਕਵੇ ਜੀ ਕੋਈ ਸਾਨੂੰ ਦੱਸ ਦਵੇ, ਕੋਈ ਇਹਤੇ ਇਹ ਅਕਥ ਕਥਾ ਕਿਉਂ ਹੈ? ਆਪ ਹੀ ਦਿਆਲਤਾ ਕਰਕੇ ਸਮਝਾ ਦਿੱਤਾ ਜੀ, ਫਲਾਣਾ ਕੋਈ ਗਿਆਨੀ ਹੋਵੇਗਾ ਹੀ ਨਾ ਐਸਾ ਸੰਸਾਰ ਤੇ ਜਿਹੜਾ ਇਸ ਨਾਮ ਰਸ ਦੀ ਵਿਆਖਿਆ ਕਰ ਸਕੇ ਜੀ। ਗੁਰਦੇਵ ਕਹਿੰਦੇ ਨਹੀਂ ਭਾਈ, ਬਿਨ ਚਾਖੇ ਸਾਧ ਨਾ ਜਾਪੇ। ਜਿੰਨਾ ਚਿਰ ਇਸ ਨੂੰ ਚਖੇਗਾ ਨਹੀਂ, ਜਿੰਨਾ ਚਿਰ ਬਖਸ਼ਿਸ਼ ਨਹੀਂ ਹੋਈ ਹੈ, ਜਿਤਨਾ ਚਿਰ ਨਾਮ ਸਿਮਰਨ ਅਭਿਆਸ ਨਹੀਂ ਕੀਤਾ, ਇਹ ਦੱਸੇ ਜਾਣ ਵਾਲੀ ਅਵਸਥਾ ਨਹੀਂ ਹੈ। ਇਹ ਤੇ ਇਹੋ ਜਿਹੀ ਅਵਸਥਾ ਹੈ, ਇਹਨੂੰ ਜੇ ਕੋਈ ਕੇਵਲ ਤੇ ਕੇਵਲ ਅਜੋਕੀ ਭਾਸ਼ਾ ਚ ਕਹਿ ਦਈਏ ਕਿ ਥਿਊਰੀ ਨਾਲ ਸਮਝਾਉਣ ਦਾ ਯਤਨ ਕਰੇ ਤੇ ਨਹੀਂ ਸਮਝਾ ਸਕਦਾ। ਇਹ ਆਪਣਾ ਨਿੱਜੀ ਪ੍ਰੈਕਟੀਕਲ ਹੈ, ਇਹ ਆਪਣੇ ਨਿੱਜੀ ਜੀਵਨ ਦੀ ਖੇਡ ਹੈ। ਇਹ ਤੇ ਜੇ ਕੋਈ ਕੇਵਲ ਇਹ ਜਾਣਨ ਤੇ ਦੱਸਣ ਦੀ ਕੋਸ਼ਿਸ਼ ਕਰੇ ਤੇ ਹੋ ਸਕਦਾ ਦੱਸਣ ਵਾਲਿਆਂ ਨੂੰ ਉਹ ਬਾਤ ਦਾ ਪਤਾ ਹੀ ਨਾ ਹੋਵੇ। ਜਿਵੇਂ ਸਿੱਖ ਪੰਥ ਦੇ ਬੜੇ ਮਹਾਨ ਵਿਦਵਾਨ ਗੁਰਮੁਖਾਂ ਨੇ ਕਥਾ ਕੀਤੀ, ਬੇਗਮਪੁਰਾ ਸ਼ਹਿਰ ਕੋ ਨਾਓ ਦੁੱਖ ਅੰਦੋਹ ਨਹੀਂ ਤੈਥਾਓ। ਇਹ ਸ਼ਬਦ ਦੇ ਬੜੇ ਸੁੰਦਰ ਅਲੰਕਾਰ ਬਣ ਬਣ ਕੇ, ਬੜੀਆਂ ਭੂਮਿਕਾਵਾਂ ਬਣ ਕਰਕੇ, ਪ੍ਰਮਾਣ ਦੇ ਦੇ ਕਰਕੇ ਸਮਝਾਇਆ। ਮਹਾਨ ਪਰਮੇਸ਼ਰ ਵਾਹਿਗੁਰੂ ਦੇ ਨਾਮ ਰਸੀਏ ਤਤ ਬੇਤੇ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਲੇ ਵਾਲੇ ਮਹਾਂਪੁਰਖ ਉਹ ਸਭਾ ਉਸ ਕਥਾ ਚ ਸੁਭਾਈ ਮਾਨ ਸਨ। ਪੁੱਛ ਲਿਆ, ਗਿਆਨੀ ਜੀ ਜਿਸ ਬੇਗਮਪੁਰੇ ਸ਼ਹਿਰ ਦੀ ਕਥਾ ਕੀਤੀ ਹੈ, ਆ ਉਸ ਸ਼ਹਿਰ ਦੇ ਦਰਸ਼ਨ ਵੀ ਕੀਤੇ ਹਨ ਕਦੇ? ਕਹਿਣ ਲੱਗੇ ਨਹੀਂ ਜੀ, ਇਵੇਂ ਦਾ ਸ਼ਹਿਰ ਤੇ ਸੁਪਨਿਆਂ ਚ ਹੀ ਹੋ ਸਕਦਾ ਹੈ, ਇਹ ਸ਼ਹਿਰ ਦੇ ਦਰਸ਼ਨ ਨਹੀਂ ਹੋਏ। ਤੇ ਮੋਢੇ ਤੇ ਹੱਥ ਰੱਖ ਕਰਕੇ ਕਹਿਣ ਲੱਗੇ, ਅੱਛਾ ਗਿਆਨੀ ਜੀ, ਐਸਾ ਚਮਕਾਰਾ ਪਿਆ, ਰੋਮ ਰੋਮ ਖਿੜ ਗਿਆ। ਸੋ ਹਰ ਰੋਮ ਦੇ ਵਿੱਚੋਂ ਵਾਹਿਗੁਰੂ ਦੀਆਂ ਧੁਣਾ ਮਹਾਂਪੁਰਖਾਂ ਦੀ ਕਿਰਪਾ ਸਦਕਾ ਪੈਦਾ ਹੋ ਗਈਆਂ, ਚਰਨਾਂ ਨਾਲ ਲਿਪਟ ਗਏ ਮਹਾਂਪੁਰਖੋ। ਇਹੋ ਜੇ ਸ਼ਹਿਰ ਦੀ ਮਹਿਮਾ ਤੇ ਕਥੀ ਨਹੀਂ ਜਾ ਸਕਦੀ, ਕੋਈ ਕਹਿ ਹੀ ਨਹੀਂ ਸਕਦਾ। ਦੁਨੀਆਂ ਤੇ ਕੋਈ ਐਸਾ ਪ੍ਰਮਾਣ ਨਹੀਂ ਹੈ ਜਿਹੜਾ ਇਸ ਸ਼ਹਿਰ ਬਾਬਤ ਕਿਹਾ ਜਾ ਸਕਦਾ ਹੋਵੇ। ਭਾਈ ਇਸੇ ਤਰੀਕੇ ਦੇ ਨਾਲ ਜੋ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ, ਕੋਈ ਪ੍ਰਮਾਣ ਐਸਾ ਨਹੀਂ, ਕੋਈ ਦੁਨੀਆਂ ਤੇ ਅਜਿਹੀ ਵਸਤੂ ਕੋਈ ਚੀਜ਼ ਨਹੀਂ ਹੈ ਜਿਸ ਦੇ ਤੁਲ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਰਸ ਦੱਸਿਆ ਜਾ ਸਕੇ। ਤਾਂ ਹੀ ਕਹਿ ਦਿੱਤਾ ਬਿਨ ਚਾਖੇ ਸਾਧ ਨਾ ਜਾਪੇ। ਜਿੰਨਾ ਚਿਰ ਚਖਿਆ ਨਹੀਂ ਹੈ, ਜਿੰਨਾ ਚਿਰ ਸੱਜਣਾ ਆਪਣੀ ਜ਼ਬਾਨ ਦੁਆਰਾ ਨਹੀਂ ਜਪਿਆ, ਉਹਨਾਂ ਚਿਰ ਕਿਸੇ ਨੂੰ ਇਸ ਦਾ ਰਸ ਦੱਸ ਨਹੀਂ ਸਕਦਾ, ਨਹੀਂ ਜਾਣਿਆ ਜਾਵੇਗਾ, ਨਹੀਂ ਪਤਾ ਲੱਗੇਗਾ ਜੀ।
ਕੌਡੀ ਬਦਲੈ ਜਨਮ ਗਵਾਇਆ।
ਸੰਸਾਰ ਦੀ ਹਾਲਤ ਦੱਸਦੇ ਹਨ ਕੈਸੀ ਬਣੀ ਹੋਈ ਹੈ, ਕੌਡੀ ਮਾਇਆ ਬਦਲੇ ਰਤਨ ਜਨਮ ਗਵਾ ਲੈਣਾ ਕੀਤਾ। ਕੌਡੀ ਮਾਇਆ ਬਦਲੇ, ਜਿਵੇਂ एक महात्मा ने रतन प्राप्त हो गया, शाहूकार दे नाल कौड़ी दे झगड़े विच रतन गवा लिया। जिवें इसे तरीके नाल एक होर प्रमाण आउंदा है कि कोई जिमीदार अपने ज्वार दी राखी करदा सी ते धरती तो पैरां दे नाल लीकां कढ़दियां कढ़दियां पैर नूं कुछ वजा फोल के वेख्या ते थल्लियों एक कुजा निकलिया जिहड़ा रतना नाल भरिया होया सी। वेख के कहन लगा कहिंदा बड़े औखे हुंदे सां अगे कां पंछी अड़ाउण वास्ते गलेले नहीं सन लभदे, मिट्टी दे बनाउणे पैंदे सन। वेख रब दी कुदरत, उहने बणे बणाए दे दित्ते ने बणे बणाए। ਉਸ ਸਮੇਂ ਜਦੋਂ ਪੰਛੀ ਆਣ ਕੇ ਬਹਿਣ, ਉਹਨਾਂ ਦੇ ਵਿੱਚੋਂ ਇੱਕ ਕੱਢ ਕੇ ਚਲਾ ਦਵੇ। ਪਰਮੇਸ਼ਰ ਦਾ ਪਾਣਾ ਕਿ ਅੱਗੇ ਨਦੀ ਵਗਦੀ ਸੀ ਤੇ ਉਹ ਖੇਤ ਦੇ ਵਿੱਚੋਂ ਦੀ ਲੰਘ ਕੇ ਉੱਤੋਂ ਦੀ ਤੇ ਜਾ ਕੇ ਨਦੀ 'ਚ ਡਿੱਗ ਪੈਣ। ਐਵੇਂ ਚਲਾਉਂਦਿਆਂ ਚਲਾਉਂਦਿਆਂ ਨੂੰ ਜਦੋਂ ਵਾਹਵਾ ਸਮਾਂ ਹੋ ਗਿਆ, ਇੱਕ ਹੀ ਪਾਸ ਬਚਿਆ ਸੀ, ਘਰਵਾਲੀ ਧਰਮ ਪਤਨੀ ਆ ਗਈ ਪਾਸ, ਪ੍ਰਸ਼ਾਦਾ ਲੈ ਕੇ ਪ੍ਰਸ਼ਾਦਾ ਛਕਿਆ। ਕਹਿਣ ਲੱਗੀ ਆ ਗਲੇਲਾ ਬੜਾ ਸੋਹਣਾ ਤੁਹਾਡਾ, ਕਿੱਥੋਂ ਲਿਆ? ਕਹਿੰਦਾ ਇਹ ਤੇ ਘੜਾ ਭਰਿਆ ਹੋਇਆ ਸੀ, ਪਹਿਲਾਂ ਆ ਜਾਂਦੀ ਤੇ ਹੋਰ ਵੀ ਲੈ ਲੈਂਦੀ, ਇਹ ਤੋਂ ਵੀ ਸੋਹਣੇ ਸੋਹਣੇ ਸਨ। ਅੱਛਾ, ਕਹਿਣ ਲੱਗੀ ਇਹ ਮੈਂ ਰੱਖ ਲਾ। ਕਹਿੰਦੇ ਰੱਖ ਲਾ, ਕਰ ਲੈ ਗਏ। ਸੋ ਘਰੇ ਜਾ ਕੇ ਸਵਾਰ ਕੇ ਰੱਖ ਦਿੱਤਾ। ਲਾਗੇ ਕੋਈ ਜੌਹਰੀ ਸੀ, ਉਹਦੀ ਧਰਮ ਪਤਨੀ ਆਈ, ਉਹਨੇ ਘਰ ਚ ਵੇਖਿਆ। ਕਹਿਣ ਲੱਗੀ ਆ ਵਸਤੂ ਬੜੀ ਸੁੰਦਰ, ਆ ਬੜਾ ਸੋਹਣਾ ਜੌਹਰ ਵਾਲਾ ਜਿਹੜਾ ਰਤਨ ਤੈਨੂੰ ਕਿੱਥੋਂ ਪ੍ਰਾਪਤ ਹੋਇਆ? ਕਹਿਣ ਲੱਗੀ ਸਾਡੇ ਖੇਤਾਂ ਚੋਂ ਲੱਭਾ। ਕਹਿੰਦੀ ਇਹਦੀ ਕੁਝ ਭੇਟਾ ਤੂੰ ਸਾਡੇ ਪਾਸੋਂ ਲੈਣਾ ਚਾਹਵੇਂ ਤੇ ਅਸੀਂ ਤੈਨੂੰ ਦੇ ਦਿੰਨੇ ਆ, ਚੰਗਾ ਮੈਂ ਤੇਰਾ ਸੌਦਾ ਕਰਵਾ ਦਿੰਨੀ। ਪਤੀ ਆਪਣੇ ਨੂੰ ਵਿਖਾ ਲਿਆ। ਕਹਿਣ ਲੱਗਾ ਇਹਦੀ ਕੀਮਤ ਤਾਂ ਮੈਂ ਦੇ ਨਹੀਂ ਸਕਦਾ, ਪਰ ਤੁਸੀਂ ਮੰਗੋ ਕੀ ਮੰਗ ਸਕਦੇ ਜੇ? ਕਹਿੰਦੀ ਕੀ ਤੂੰ ਆਪਣਾ ਘਰ ਦੇ ਦੇਵੇਂਗਾ? ਇਹ ਜਿਮੀਦਾਰ ਦੀ ਘਰਵਾਲੀ ਕਹਿਣ ਲੱਗੀ ਕਹਿੰਦਾ ਘਰ ਵੀ ਛੱਡਿਆ, ਸਭ ਕੁਝ ਛੱਡਿਆ, ਇਹ ਹੀਰਾ ਮੈਨੂੰ ਦੇ ਦੇ। ਜਿਸ ਸਮੇਂ ਉਹ ਪ੍ਰਾਪਤ ਹੋ ਗਿਆ, ਘਰ ਬਾਰ ਚੰਗਾ ਬਣ ਗਿਆ, ਘਰੇ ਆਇਆ, ਪਤਾ ਲੱਗਾ ਇਹ ਸਭ ਕੁਝ ਇੱਕ ਹੀਰੇ ਦੇ ਵਣਜ ਤੇ ਇੱਕ ਉਹ ਜਿਹੜਾ ਬਚਿਆ ਹੋਇਆ ਗਲੇਲਾ ਸੀ ਇਹਦੀ ਨਜ਼ਰ ਚ ਉਹਦੀ ਭੇਟ ਹੀ ਸਭ ਕੁਝ ਪ੍ਰਾਪਤ ਹੋ ਗਿਆ। ਬੜਾ ਮਨ ਨੂੰ ਪਛਤਾਵਾ ਲੱਗਾ, ਇਹੋ ਜੇ ਕਈ ਹੀਰੇ ਮੈਂ ਐਵੇਂ ਚਲਾ ਦਿੱਤੇ ਜਿਹੜੇ ਪਾਣੀ ਚ ਰੁੜ ਗਏ ਹਨ। ਐਵੇਂ ਪਾਈ ਹੀਰਿਆਂ ਰੂਪੀ ਇਹ ਸਵਾਸ, ਜਾਂ ਐਵੇਂ ਕਹਿ ਲਈਏ ਇਹ ਜਿਹੜੀ ਮਨੁੱਖਾਂ ਦੇ ਹੀ ਹੈ, ਇਹ ਹੀਰੇ ਰੂਪੀ ਰਤਨ ਪ੍ਰਾਪਤ ਹੋਇਆ। ਫਿਰ ਜਿਹੜੇ ਰੋਜ਼ ਦੇ ਸਵਾਸ ਹਨ ਇਹ ਵੀ ਹੀਰੇ ਹਨ, ਜਿਹੜੇ ਪਾਏ ਵਕਾਰਾਂ ਰੂਪੀ ਇਸ ਪੰਛੀਆਂ ਦੇ ਰੌਲੇ ਨੂੰ ਖਤਮ ਕਰਨ ਵਾਸਤੇ ਐਵੇਂ ਹੀ ਚਲਾਈ ਜਾਂਦੇ, ਐਵੇਂ ਹੀ ਚਲਾਈ ਜਾ ਰਹੇ। ਜਿਹੜੇ ਕਾਲ ਰੂਪੀ ਨਦੀ ਦੇ ਵਿੱਚ ਸਮੇਂ ਰੂਪੀ ਨਦੀ ਚ ਰੁੜਦੇ ਜਾਂਦੇ ਹਨ, ਜਦੋਂ ਅੱਗੇ ਜਾ ਕਰਕੇ ਇਸ ਸੰਗਤ ਦੀਆਂ ਘੜੀਆਂ ਦਾ ਮੁੱਲ ਪ੍ਰਾਪਤ ਹੋਇਆ ਨਾ ਗੁਰਸਿੱਖੋ, ਉਦੋਂ ਫਿਰ ਚਿੰਤਾ ਹੀ ਹੱਥ ਵਿੱਚ ਰਹਿ ਜਾਵੇਗੀ, ਚਿੰਤਾ ਹੀ ਪੱਲੇ ਰਹਿ ਜਾਵੇਗੀ, ਇੰਨੇ ਕੀਮਤੀ ਸਵਾਸ ਐਵੇਂ ਗਵਾ ਛੱਡੇ। ਕੌਡੀ ਮਾਇਆ ਬਦਲੇ ਜਿਹਨੇ ਕਦੀ ਵਾਸਤੇ ਕੰਮ ਨਹੀਂ ਸੀ ਆਉਣਾ, ਜਿਹੜੀ ਮੋਇਆ ਦੀ ਸਾਥੀ ਨਹੀਂ ਸੀ, ਉਹਦੇ ਬਦਲੇ ਇਹ ਹੀਰੇ ਰੂਪੀ ਜਨਮ ਨੂੰ ਗਵਾ ਦਿੱਤਾ, ਜਿਹਨੂੰ ਆਪਾਂ ਪੜ੍ਹਦੇ ਹਾਂ, ਸੋ ਰਹਿਣ ਗਵਾਈ ਸੋਏ ਕਹਿ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਥਾ ਕੌਡੀ ਬਦਲੇ ਜਾਏ। ਹੀਰੇ ਰੂਪੀ ਜਨਮ ਕੌਡੀ ਮਾਇਆ ਬਦਲੇ ਗਵਾ ਲੈਣਾ ਕੀਤਾ ਹੈ ਜੀ।
ਕੀਨਸ ਨਾਹੀ ਆਪੈ,
ਆਪਾਂ ਭਾਵ ਆਪਣੇ ਆਪ ਦੀ ਜਾਣਕਾਰੀ, ਆਪਾਂ ਆਤਮ ਸਰੂਪ ਨੂੰ ਚੀਨਸ ਜਾਣਨਾ ਹੀ ਨਹੀਂ ਕੀਤਾ ਜੀ।
ਗੁਰਮੁਖ ਹੋਵੇ ਤਾਂ ਏਕੋ ਜਾਣ,
ਮਹਾਰਾਜ ਕੀ ਜਾਣਨਾ ਸੀ ਆਪ ਸਮਝਾਵੋ। ਕਹਿੰਦੇ ਭਾਈ ਗੁਰਮੁਖ ਹੋਵੇ ਤਾਂ ਏਕੋ ਜਾਣ, ਜਿਹੜੇ ਜਿਨ੍ਹਾਂ ਦਾ ਮੁੱਖ ਗੁਰੂ ਵੱਲ ਹੈ, ਜਿਨ੍ਹਾਂ ਨੇ ਭੈ ਭਾਵਣੀ ਸਤਿਗੁਰੂ ਸਾਹਿਬ ਜੀ ਤੇ ਬਣਾ ਲੈਣਾ ਕੀਤੀ, ਉਹਨਾਂ ਇੱਕ ਪਰਮੇਸ਼ਰ ਵਾਹਿਗੁਰੂ ਨੂੰ ਜਾਣ ਲੈਣਾ ਕੀਤਾ ਹੈ, ਉਹਨਾਂ ਜਾਣ ਲੈਣਾ ਕੀਤਾ ਹੈ ਕਿ ਸਾਰਿਆਂ ਥਾਵਾਂ ਤੇ ਉਹ ਪਰਮੇਸ਼ਰ ਦੀ ਜੋਤ ਸੁਭਾਏ ਮਾਨ ਸਮਝ ਪੈ ਗਈ। ਉਹਨਾਂ ਨੇ ਜਦੋਂ ਇਹ ਪੰਕਤੀਆਂ ਪੜ੍ਹ ਲਈਆਂ, ਹਿਰਦੇ ਚ ਵਸਾ ਲਈਆਂ ਨੇ। ਕਿਵੇਂ ਜਾਣਿਆ ਹੈ? ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ। ਉਹਨਾਂ ਦੇ ਹਿਰਦੇ ਚ ਇਹ ਵਸ ਗਿਆ ਹੈ, ਉਹਨਾਂ ਨੇ ਇੱਕੋ ਹੀ ਪਰਮੇਸ਼ਰ ਨੂੰ ਜਾਣਿਆ ਹੈ ਜੀ।
ਹਾਂ ਮੈਂ ਦੁੱਖ ਨਾ ਸੰਤਾਪੈ,
ਜਿਹਨੇ ਇਹ ਜਾਣ ਲਿਆ ਕਿ ਜੋ ਕਿਛ ਕੀਆ ਸੋ ਹਰ ਕੀਆ, ਭਇਓ ਕਬੀਰ ਕਬੀਰ, ਉਹਨੂੰ ਭਾਈ ਫਿਰ ਹਉਮੈ ਕਿਵੇਂ ਲੱਗੇਗੀ। ਹਉਮੈ ਦਾ ਦੁੱਖ ਜਿਹੜਾ ਉਹ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਨੂੰ ਫਿਰ ਲੱਗਦਾ ਨਹੀਂ ਹੈ, ਉਹ ਹਉਮੈ ਤੋਂ ਪਰੇ ਹੋ ਗਏ ਹਨ, ਆਪਣੀ ਹੰਗਤਾ ਹੰਕਾਰ ਹੀ ਕੋਈ ਨਹੀਂ ਹੈ। ਫਿਰ ਤੇ ਇਹੋ ਪਤਾ ਲੱਗ ਗਿਆ ਹੈ ਕਿ ਜੋ ਕੁਛ ਕਰ ਰਿਹਾ ਹੈ ਇਹ ਸਾਰਾ ਪਰਮੇਸ਼ਰ ਵਾਹਿਗੁਰੂ ਦੀ ਖੇਡ ਜਿਹੜੀ ਹੈ ਬਣਾਈ ਹੋਈ ਹੈ ਜੀ।
ਬਲਿਹਾਰੀ ਗੁਰ ਆਪਣੇ ਵਿਟਹੋ,
ਉਹ ਫਿਰ ਭਾਈ ਆਪਣੇ ਸਤਿਗੁਰੂ ਸਾਹਿਬ ਜੀ ਤੋਂ ਬਲਹਾਰ ਜਾਂਦੇ ਹਨ, ਅਥਵਾ ਗੁਰਦੇਵ ਬਖਸ਼ਿਸ਼ ਕਰ ਰਹੇ ਹਨ, ਅਸੀਂ ਬਲਹਾਰ ਜਾਂਦੇ ਆਪਣੇ ਸਤਿਗੁਰੂ ਸਾਹਿਬ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਤੋਂ ਬਲਹਾਰ ਜਾਂਦੇ ਹਾਂ ਜੀ।
ਜਿਨ ਸਾਚੇ ਸਿਉ ਲਿਵ ਲਾਈ,
ਜਿਨ੍ਹਾਂ ਨੇ ਸੱਚੇ ਅਕਾਲ ਪੁਰਖ ਵਾਹਿਗੁਰੂ ਨਾਲ ਸਾਡੀ ਲਿਵ ਲਵਾ ਦੇਣਾ ਕੀਤੀ ਹੈ, ਜੋੜ ਦੇਣਾ ਕੀਤਾ ਹੈ ਜੀ।
ਸ਼ਬਦ ਚੀਨ ਆਤਮ ਪਰਗਾਸਿਆ,
ਜਦੋਂ ਸ਼ਬਦ ਦੀ ਵਿਚਾਰ ਕੀ, ਜਦੋਂ ਸ਼ਬਦ ਦੇ ਨਾਲ ਚਿੱਤ ਨੂੰ ਜੋੜਨਾ ਕੀਤਾ, ਫਿਰ ਆਤਮ ਪ੍ਰਗਾਸ ਹੋ ਗਿਆ। ਜਿਹਨੂੰ ਗੁਰਦੇਵ ਜੀ ਬਖਸ਼ਿਸ਼ ਕਰਦੇ ਸਨ, ਆਤਮਾ ਪਰਾਤਮਾ ਇੱਕੋ ਕਰੈ, ਅੰਤਰ ਕੀ ਦੁਬਦਾ ਅੰਤਰ ਬਰ। ਆਤਮਾ ਤੇ ਪਰਮਾਤਮਾ ਦਾ ਮਿਲਾਪ ਹੋ ਗਿਆ, ਪਤਾ ਲੱਗ ਗਿਆ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਜੋਤੀ ਸਰੂਪ ਪਰਮੇਸ਼ਰ ਵਾਹਿਗੁਰੂ। ਪਤਾ ਲੱਗਾ ਜਿਹਨੂੰ ਜੰਗਲਾਂ ਚ ਲੱਭਦਾ ਫਿਰਦਾ ਸਾਂ, ਜਿਹਨੂੰ ਭਾਈ ਬੜੇ ਬੜੇ ਦੂਰ ਜਾ ਕੇ ਬੜੇ ਜਲ ਤਾਰੇ ਕਰਕੇ ਬੜੇ ਯਤਨ ਕਰਕੇ ਜਿਸ ਨੂੰ ਲੱਭਣ ਦਾ ਯਤਨ ਕਰਦਾ ਸਾਂ, ਉਹ ਪਰਮੇਸ਼ਰ ਵਾਹਿਗੁਰੂ ਤੇ ਮੇਰਾ ਆਤਮ ਸਰੂਪ ਹੋ ਕਰਕੇ ਮੇਰੇ ਅੰਦਰ ਹੀ ਟਿਕਿਆ ਹੋਇਆ ਸੀ। ਪਰ ਜਦੋਂ ਸ਼ਬਦ ਨੂੰ ਚੀਨਣਾ ਕੀਤਾ, ਸ਼ਬਦ ਦੀ ਵਿਚਾਰ ਕੀਤੀ, ਜਦੋਂ ਇਹ ਨੇਚਾ ਹੋ ਗਿਆ ਕਿ ਗੁਰੂ ਕੀ ਬਾਣੀ ਦਾ ਜਿਹੜਾ ਆਸ਼ਾ ਹੈ, ਜੇ ਗੁਰਦੇਵ ਸਤਿਗੁਰੂ ਸਾਹਿਬ ਜੀ ਦੀ ਬਾਣੀ ਪੜਾਂਗਾ, ਨਾਮ ਸਿਮਰਨ ਅਭਿਆਸ ਕਰਾਂਗਾ, ਪੁਣੇ ਪੁਣੇ ਜਾਪ ਕਰਾਂਗਾ, ਪਹਿਲਾਂ ਇਹ ਨਿਸ਼ਚਾ ਆਇਆ, ਜਦੋਂ ਰਸਨਾ ਦੁਆਰਾ ਜਪਿਆ, ਫਿਰ ਭਾਈ ਆਤਮ ਸਰੂਪ ਦੀ ਗਿਆਨ ਇਹਦਾ ਹੋ ਗਿਆ, ਫਿਰ ਪਤਾ ਲੱਗ ਗਿਆ ਕਿ ਇਹ ਪਰਮੇਸ਼ਰ ਵਾਹਿਗੁਰੂ ਦੀ ਅੰਸ਼ ਹੈ। ਇਹ ਜਿਹੜਾ ਸਰੀਰ ਹੈ ਇਹ ਕੇਵਲ ਤੇ ਕੇਵਲ ਸਹਾਰਾ ਰੂਪ ਹੋ ਕਰਕੇ ਆਇਆ ਹੈ। ਫਿਰ ਇਹ ਚੇਤੇ ਆ ਗਿਆ, ਸਭਨਾ ਸੋਹਰੇ ਵੰਜਣਾ ਸਭ ਮੁਕਲਾਵਣ ਹਾਰ, ਫਿਰ ਇਹ ਅਵਸਥਾ ਬਣ ਗਈ ਕਿ ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ, ਇਹ ਸੰਸਾਰ ਸਦੀਵ ਕਾਲ ਰਹਿਣ ਵਾਲਾ ਨਹੀਂ, ਦੇਹੀ ਪਪੋਰਨ ਦਾ ਯਤਨ ਨਹੀਂ ਕਰਨਾ ਚਾਹੀਦਾ, ਪਰਮੇਸ਼ਰ ਦੀ ਸਿਮਰਨ ਭਗਤੀ ਵਿੱਚ ਸਮਾਂ ਲਾਉਣਾ ਚਾਹੀਦਾ ਹੈ। ਇਹ ਆਤਮ ਦੀ ਵਿਚਾਰ ਕਦੋਂ ਆਈ? ਜਦੋਂ ਸ਼ਬਦ ਨੂੰ ਚੀਨਣਾ ਜਾਨਣਾ ਕੀਤਾ ਹੈ। ਇਹ ਬਖਸ਼ਿਸ਼ ਤਾਂ ਹੋਈ ਹੈ,
ਸਹਿਜੇ ਰਹਿਆ ਸਮਾਈ,
ਉਹ ਭਾਈ ਸਹਿਜੇ ਸੁਤੇ ਹੀ ਫਿਰ ਪਰਮੇਸ਼ਰ ਵਾਹਿਗੁਰੂ ਦੇ ਵਿੱਚ ਸਮਾ ਜਾਂਦੇ ਹਨ,
ਰਹਾਓ
ਬਸਰਾਮ ਦੇ ਕੇ ਬਖਸ਼ਿਸ਼ ਕਰਦੇ ਹਨ ਜੀ।
ਗੁਰਮੁਖ ਗਾਵੈ ਗੁਰਮੁਖ ਬੂਝੈ,
ਮਹਾਰਾਜ ਜੀ ਉਹਨਾਂ ਨੂੰ ਪ੍ਰਾਪਤੀ ਕਿਵੇਂ ਹੁੰਦੀ ਹੈ? ਕਹਿੰਦੇ ਭਾਈ ਗੁਰਮੁਖ ਸਤਿਗੁਰੂ ਸਾਹਿਬ ਜੀ ਗਾਉਂਦੇ ਹਨ, ਗੁਰਮੁਖ ਬੂਝੈ, ਜਿਹੜੇ ਗੁਰੂ ਕੇ ਸਿੱਖ ਗੁਰਮੁਖ ਹਨ ਉਹਨਾਂ ਨੇ ਸਤਿਗੁਰੂ ਸਾਹਿਬ ਜੀ ਦੇ ਪਾਸੋਂ ਬੁੱਝਣਾ ਜਾਣਨਾ ਕੀਤਾ ਹੈ ਪਾਵਨ ਨਾਮ ਨੂੰ। ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਇਸ ਨਾਮ ਨੂੰ ਗਾਇਆ, ਗੁਰਸਿੱਖ ਹੋ ਕਰਕੇ ਗੁਰਮੁਖ ਗੁਰਸਿੱਖਾਂ ਨੇ ਬੁੱਝ ਲਿਆ ਜਾਣ ਲਿਆ ਜੀ।
ਗੁਰਮੁਖ ਸ਼ਬਦ ਵਿਚਾਰੇ,
ਗੁਰੂ ਕੇ ਪਿਆਰੇ ਸਿੱਖ ਗੁਰਮੁਖ ਹੋ ਕਰਕੇ ਫਿਰ ਸ਼ਬਦ ਦੀ ਵਿਚਾਰ ਕਰਦੇ ਹਨ। ਸੋ ਕੀ ਕੀਤਾ ਗੁਰੂ ਕੇ ਸਿੱਖਾਂ ਨੇ? ਗੁਰਮੁਖ ਗਾਵ, ਗੁਰਮੁਖ ਹੋ ਕਰਕੇ ਪਾਵਨ ਨਾਮ ਨੂੰ ਗਾਇਆ ਹੈ। ਸੋ ਫਿਰ ਬੁੱਝਿਆ ਜਾਣਿਆ ਹੈ ਸਤਸੰਗ ਮਹਾਤਮਾ ਮਹਾਂਪੁਰਖਾਂ ਦੇ ਪਾਸ ਜਾ ਕਰਕੇ, ਮਹਾਂਪੁਰਖੋ ਕਿਰਪਾ ਕਰੋ, ਰਹਿਮ ਕਰੋ, ਸਾਨੂੰ ਵੀ ਉਹ ਜੁਗਤੀ ਦੱਸ ਦਵੋ ਜਿਸ ਜੁਗਤੀ ਦੁਆਰਾ ਤੁਹਾਡੇ ਤੇ ਗੁਰਦੇਵ ਇੰਨੇ ਪ੍ਰਸੰਨ, ਤੁਹਾਡੇ ਤੇ ਇੰਨੇ ਕਿਰਪਾਲੂ ਹੋਏ ਹਨ। ਧੰਨ ਗੁਰੂ ਕੇ ਪਿਆਰੇ ਮਹਾਤਮਾ ਮਹਾਂਪੁਰਖ ਜਿਹੜੇ ਪੂਰੇ ਸਨ, ਉਹਨਾਂ ਨੇ ਸਮਝਾ ਦਿੱਤਾ ਸਿੱਖਾ ਜੁਗਤੀ ਕੋਈ ਨਹੀਂ, ਗੁਰਦੇਵ ਨੇ ਆਪ ਹੀ ਦੱਸੀ ਹੋਈ ਹੈ, ਕਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ, ਤੇਰਾ ਕਰਮ ਲੱਗਾ ਰਹਿ। ਉਹ ਪਰਮੇਸ਼ਰ ਵਾਹਿਗੁਰੂ ਜਿਸ ਦਿਨ ਤੇਰੀ ਪਾਵਣੀ ਪਾ ਗਈ, ਆਪੇ ਆਣ ਕੇ ਤੈਨੂੰ ਪ੍ਰਾਪਤ ਹੋ ਜਾਣਗੇ। ਇਹ ਧੱਕੇ ਵਾਲੀ ਵਸਤੂ ਨੀ। ਗੁਰਮੁਖ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਉਹ ਸ਼ਬਦ ਦੀ ਵਿਚਾਰ ਕਰ ਰਹੇ ਹਨ।
ਜੀਉ ਪਿੰਡ ਸਭ ਗੁਰ ਤੇ ਉਪਜੈ।
ਸੋ ਭਾਈ ਉਹਨਾਂ ਨੂੰ ਇਹ ਗਿਆਨ ਹੋ ਆਇਆ ਇਹ ਜਿਹੜਾ ਜੀਉ ਆਤਮਾ ਜੋ ਚੇਤਨ ਸਤਾ ਹੈ ਇਹ ਵੀ ਇਹ ਪਿੰਡ ਸਰੀਰ ਵੀ ਪਰਮੇਸ਼ਰ ਵਾਹਿਗੁਰੂ ਤੋਂ ਉਪਜੇ ਪੈਦਾ ਹੋਇਆ ਹੈ ਜੀ।
ਗੁਰਮੁਖ ਕਾਰਜ ਸਵਾਰੇ।
ਜਦੋਂ ਇਹ ਸਮਝ ਆ ਗਈ ਉਹਨਾਂ ਗੁਰਮੁਖਾਂ ਨੇ ਆਪਣੇ ਸਾਰੇ ਹੀ ਕਾਰਜ ਸਵਾਰ ਲਏ। ਕਾਰਜ ਕੀ? ਇਹ ਮਨੁੱਖਾ ਦੇਹੀ ਦੀ ਪ੍ਰਾਪਤੀ ਜਿਹੜੀ ਪਰਮੇਸ਼ਰ ਦੀ ਭਗਤੀ ਵਾਸਤੇ ਸੀ ਇਹ ਪਰਮੇਸ਼ਰ ਭਗਤੀ ਦਾ ਵੀ ਕਾਰਜ ਉਹਨਾਂ ਨੇ ਸਵਾਰ ਲਿਆ। ਸੋ ਇਸ ਹੱਥ ਪੈਰ ਮਿਲੇ ਸੀ ਘਾਲ ਕਰਨ ਵਾਸਤੇ, ਉਹਨਾਂ ਨੇ ਘਾਲ ਕਮਾਈ ਕਰਕੇ ਇਸ ਸੰਸਾਰ ਤੇ ਆਣ ਕਰਕੇ ਇਹ ਹੱਥ ਪੈਰ ਵੀ ਗੁਰੂ ਕੀ ਸੇਵਾ ਵਿਚ ਲਾ ਕੇ ਸਫਲੇ ਕਰ ਲਏ। ਜਬਾਨ ਮਿਲੀ ਸੀ ਸਿਮਰਨ ਲਈ, ਇਹਨੂੰ ਸਿਮਰਨ ਚ ਲਾਇਆ, ਇਹ ਵੀ ਸਫਲੇ। ਇਹ ਕੰਨ ਮਿਲੇ ਸਨ ਪਰਮੇਸ਼ਰ ਦੀ ਮਹਿਮਾ ਸੁਣਨ ਵਾਸਤੇ, ਲਾ ਲਿਆ ਇਹਨਾਂ ਨੂੰ। ਸੋ ਵਿਚਾਰ ਰੂਪੀ ਪਰਮੇਸ਼ਰ ਵਾਹਿਗੁਰੂ ਦੇ ਗਿਆਨ ਵਿਚ ਲਾ ਕਰਕੇ ਇਹ ਕੰਨ ਵੀ ਸਫਲੇ ਕਰ ਲਏ। ਇਹ ਅੱਖਾਂ ਇਹ ਨੇਤਰ ਸਨ ਪਰਮੇਸ਼ਰ ਵਾਹਿਗੁਰੂ ਦੇ ਦਰਸ਼ਨ ਕਰਨ ਲਈ, ਉਹਦੀ ਮਹਿਮਾ ਇਸ ਕੁਦਰਤ ਦੇ ਵਰਤਾਰੇ ਵਿੱਚੋਂ ਵੀ ਉਹਨਾਂ ਨੂੰ ਪਰਮੇਸ਼ਰ ਵਾਹਿਗੁਰੂ ਦੀ ਮਹਿਮਾ, ਉਹਦਾ ਸਾਰਾ ਜੋ ਰਚਿਆ ਹੋਇਆ ਅਡੰਬਰ ਹੈ, ਉਹਨਾਂ ਨੇ ਇਹੋ ਜੀ ਅਵਸਥਾ ਹੈ ਉਹਨਾਂ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੀ, ਕਿਹਨਾਂ ਨੇ ਕਾਰਜ ਸਵਾਰੇ ਜੀ। ਜਿਵੇਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਉਹਨਾਂ ਦੇ ਪਾਸ ਕੋਈ ਗੁਰਸਿੱਖ ਮਿਲਣ ਚਲ ਗਏ। ਭਾਈ ਸਾਹਿਬ ਬਾਹਰ ਪਾਰਕ ਵਿੱਚ ਸੁਭਾਈਮਾਨ ਸਨ ਤੇ ਇੱਕ ਬੜੀ ਸੁੰਦਰ ਤਿਤਲੀ ਆਣ ਕਰਕੇ ਫੁੱਲ ਤੇ ਬੈਠੀ ਤੇ ਭਾਈ ਸਾਹਿਬ ਜੀ ਨੇ ਪੁੱਛ ਲਿਆ ਨਾਲ ਦਿਆਂ ਨੂੰ, ਕਹਿਣ ਲੱਗੇ ਦੱਸੋ ਕੀ ਵੇਖਿਆ। ਕਹਿਣ ਲੱਗੇ ਇੱਕ ਸਿੰਘ ਕਹਿਣ ਲੱਗਾ, ਜੀ ਬੜੀ ਸੋਹਣੀ ਤਿਤਲੀ ਬੜੇ ਸੁੰਦਰ ਫੁੱਲ ਤੇ ਆਣ ਕੇ ਬੈਠੀ ਤੇ ਫਿਰ ਉਥੋਂ ਉੱਡ ਗਈ। ਦੂਸਰੇ ਨੂੰ ਪੁੱਛਿਆ, ਕਹਿਣ ਲੱਗੇ ਤੂੰ ਦੱਸ। ਕਹਿੰਦੇ ਸਾਪਣ ਨੇ ਸਾਪਣ ਨੂੰ ਮਾਨਿਆ ਤੇ ਵਾਪਸ ਮੁੜ ਗਿਆ। ਕਹਿਣ ਲੱਗੇ ਠੀਕ ਹੈ ਭਾਈ, ਆਪ ਚੁੱਪ ਕਰ ਗਏ। ਕਹਿੰਦੇ ਨਹੀਂ ਤੁਸੀਂ ਵੀ ਦੱਸੋ ਤੁਸੀਂ ਕੀ ਤੱਕਿਆ ਹੈ। ਕਹਿਣ ਲੱਗੇ ਪਰਮੇਸ਼ਰ ਨੇ ਆਪਣੇ ਪ੍ਰਕਿਰਤੀ ਨੂੰ ਆਪ ਪੈਦਾ ਕਰਕੇ ਉਸਦਾ ਰਸ ਚੱਖਿਆ ਹੈ। ਧੰਨ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ, ਉਹਨਾਂ ਨੂੰ ਜਰੇ ਜਰੇ ਵਿੱਚੋਂ ਪਰਮੇਸ਼ਰ ਵਾਹਿਗੁਰੂ ਦਾ ਸਰੂਪ ਹੀ ਨਜ਼ਰੀ ਆਉਂਦਾ, ਹੋਰ ਕੱਖ ਆਉਂਦਾ ਹੀ ਨਹੀਂ। ਉਹਨਾਂ ਨੇ ਆਪਣਾ ਕਾਰਜ ਇਸ ਮਨੁੱਖਾ ਦੇਹੀ ਦਾ ਜਿਹੜਾ ਕਾਰਜ ਸੀ ਨਾ, ਪਰਮੇਸ਼ਰ ਦੀ ਭਗਤੀ ਕਰਕੇ ਸਾਰਿਆਂ ਥਾਵਾਂ ਤੇ ਉਹਨੂੰ ਹੀ ਚੀਨਣਾ ਜਾਣਨਾ, ਇਹ ਸਵਾਰ ਲੈਣਾ ਕੀਤਾ ਹੈ ਜੀ।
ਮਨਮੁਖ ਅੰਧਾ ਅੰਧ ਕਮਾਵੇ।
ਮਹਾਰਾਜ ਇਹ ਸਾਰਿਆਂ ਨੂੰ ਦਿਸਦਾ? ਕਹਿੰਦੇ ਨਹੀਂ ਭਾਈ, ਜਿਹੜੇ ਮਨਮੁਖ ਹਨ, ਇਹ ਅਵਸਥਾ ਹੈ ਗੁਰਮੁਖਾਂ ਦੀ, ਜਿਨ੍ਹਾਂ ਦਾ ਮੁੱਖ ਗੁਰੂ ਵੱਲ ਹੈ, ਜਿਨ੍ਹਾਂ ਦੀ ਇਹ ਅਵਸਥਾ ਬਣ ਗਈ, ਜੋ ਗੁਰ ਕਹੈ ਸੋਈ ਭਲ ਮੰਨੋ। ਜਿਹੜੇ ਸ਼ੰਕਾਵਾਦੀ ਸੰਸਾਵਾਦੀ ਨਹੀਂ ਹਨ, ਜਿਨ੍ਹਾਂ ਨੇ ਮਨ ਦੀ ਮਤ ਤਿਆਗ ਦੇਣਾ ਕੀਤੀ ਹੈ, ਉਹ ਹਨ ਗੁਰਮੁਖ। ਜਿਨ੍ਹਾਂ ਨੇ ਗੁਰੂ ਕੀ ਭੈ ਭਾਵਣੀ ਵਿੱਚ ਆਣ ਕਰਕੇ ਮਾਨੇ ਤੇ ਬੜਾ ਰੌਲਾ ਪਾਇਆ ਸੀ ਵੀ ਆਹ ਕਰ ਲੈ ਉਹ ਕਰ ਲੈ, ਉਹਨਾਂ ਮਨ ਦੀ ਮਤ ਹੀ ਤਿਆਗ ਦਿੱਤੀ, ਮਨ ਤੋਂ ਪਰੇ ਹੋ ਕਰਕੇ ਉਹਨਾਂ ਨੇ ਕਾਰਜ ਆਪਣੇ ਸਵਾਰ ਲਏ। ਪਰ ਜਿਹੜੇ ਮਨਮੁਖ ਹਨ, ਜਿਹੜੇ ਕਹਿੰਦੇ ਇਹੋ ਹੀ ਜੱਗ ਮਿੱਠਾ ਅਗਲਾ ਕਿਸੇ ਨਾ ਡਿੱਠਾ, ਜਿਨ੍ਹਾਂ ਮਨ ਦੇ ਮਗਰ ਲੱਗ ਕਰਕੇ ਬੜੇ ਨਾਚ ਨੱਚਣਾ ਟੱਪਣਾ, ਫਿਰ ਇਸੇ ਤਰੀਕੇ ਨਾਲ ਮੇਰੇ ਵਰਗਿਆਂ ਨੇ ਵਿਕਾਰਾਂ ਨੂੰ ਭੋਗਣ ਵਿੱਚ ਹੀ ਆਪਣਾ ਜੀਵਨ ਜਿਨ੍ਹਾਂ ਨੇ ਗਾਲ ਲਿਆ ਹੈ। ਮਹਾਰਾਜ ਕਹਿੰਦੇ ਮਨਮੁਖ ਅੰਧਾ ਅੰਧ ਕਮਾਵੇ। ਕਹਿੰਦੇ ਵਿਰਾਗ ਤੇ ਵਿਵੇਕ ਰੂਪੀ ਨੇਤਰਾਂ ਤੋਂ ਹੀਣਾ ਹੋਣੇ ਤੇ ਉਹ ਅੰਧਾ ਮਨਮੁਖ ਅੰਧੇ ਹੀ ਕਰਮ ਕਰੀ ਜਾ ਰਿਹਾ ਹੈ। ਸੋ ਅੰਧ ਅਗਿਆਨਤਾ ਦੀ ਕਮਾਈ ਕਰ ਰਿਹਾ ਹੈ ਜੀ।
ਵੇਖ ਖੱਟੇ ਸੰਸਾਰੇ।
ਵੇਖ ਜ਼ਹਿਰ ਹੀ ਖੱਟ ਰਿਹਾ ਹੈ, ਜ਼ਹਿਰ ਹੀ ਜ਼ਹਿਰ ਦੁਖੀ ਸਾਰਿਆਂ ਨੂੰ ਵੰਡ ਰਿਹਾ ਤੇ ਆਪ ਵੀ ਪਾਈ, ਦੂਸਰਿਆਂ ਨੂੰ ਦੁਖੀ ਕਰਦਾ, ਸੰਤਾਪ ਰੂਪੀ ਦੁੱਖ ਦੂਸਰਿਆਂ ਨੂੰ ਦੇ ਰਿਹਾ ਹੈ ਤੇ ਆਪ ਵੀ ਓੜਕ ਫਿਰ ਦੁੱਖ ਹੀ ਪ੍ਰਾਪਤ ਹੁੰਦੇ ਹਨ ਜੇ।
ਮਾਇਆ ਮੋਹ ਸਦਾ ਦੁੱਖ ਪਾਏ।
ਮਾਇਆ ਦੇ ਮੋਹ ਵਿੱਚ ਲੱਗਾ ਹੋਇਆ ਮਨਮੁਖ ਗੁਰਦੇਵ ਕਹਿੰਦੇ ਸਦਾ ਹੀ ਦੁੱਖ ਨੂੰ ਦੁੱਖ ਦੀ ਪ੍ਰਾਪਤੀ ਕਰਦਾ ਹੈ ਜੇ।
ਬਿਨ ਗੁਰ ਅਤ ਪਿਆਰੇ।
ਮਹਾਰਾਜ ਕਿਉਂ ਦੁਖੀ ਹੈ? ਕਹਿੰਦੇ ਪੂਰੇ ਸਤਿਗੁਰੂ ਸਾਹਿਬ ਜੀ ਦਾ ਮਲਾਪੀ ਨਹੀਂ, ਇਹ ਗੁਰੂ ਕਾ ਪਿਆਰਾ ਨਹੀਂ ਬਣ ਸਕਿਆ। ਇਹਨੇ ਤਾਂ ਕਹਿ ਦਿੱਤਾ ਮਨਮੁਖ ਕੌਣ, ਭਾਈ ਸਿੱਖਾਂ ਗੁਰੂ ਕਾ ਅੰਮ੍ਰਿਤ ਛਕ ਲੈ, ਅੰਮ੍ਰਿਤ ਪਾਣ ਕਰਕੇ ਗੁਰਸਿੱਖੀ ਵਾਲਾ ਜੀਵਨ ਜੀ, ਇਹ ਗੁਰੂ ਕੀ ਆਗਿਆ ਹੈ। ਵੇਖ ਕਿੰਨੀ ਕਰੜੀ ਆਗਿਆ ਹੈ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਅੰਸ ਮੰਸ ਨੂੰ ਅੰਮ੍ਰਿਤ ਛਕਣਾ ਪਿਆ। ਸੋ ਭੱਲਿਆਂ ਦੀ ਕੁੱਲ, ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਕੁੱਲ ਨੂੰ ਵੀ ਇਹ ਅੰਮ੍ਰਿਤ ਛਕਣਾ ਪਿਆ। ਬੇਦੀਆਂ ਨੇ ਛਕਿਆ, ਭੱਲਿਆਂ ਨੇ ਛਕਿਆ, ਸੋਢੀਆਂ ਸਾਰਿਆਂ ਨੂੰ ਹੁਕਮ ਕਰ ਦਿੱਤਾ, ਸਾਰੇ ਦੇ ਸਾਰੇ ਅੰਮ੍ਰਿਤ ਛਕੋ, ਗੁਰਸਿੱਖਾ ਤੂੰ ਵੀ ਛਕ ਲੈ। ਕਹਿੰਦਾ ਭਾਈ ਮੇਰਾ ਅਜੇ ਮਨ ਨਹੀਂ ਮੰਨਦਾ। ਮਨ ਨਹੀਂ ਮੰਨਣਾ, ਇਹਦਾ ਭਾਵ ਮਨਮੁਖਤਾ ਹੀ ਹੈ। ਅਜੇ ਮੇਰਾ ਮਨ ਕਰਦਾ ਚਾਰ ਦਿਨ ਖਾ ਪੀ ਹੰਡਾ ਲਵਾਂ। ਇਸ ਕਰਕੇ ਗੁਰਦੇਵ ਕਹਿੰਦੇ ਬਿਨ ਗੁਰ ਅਤ ਪਿਆਰੇ, ਬਿਨਾਂ ਪਿਆਰੇ ਸਤਿਗੁਰੂ ਸਾਹਿਬ ਜੀ, ਕਲਗੀਧਰ ਪਿਤਾ ਸਤਿਗੁਰੂ ਸਾਹਿਬ ਜੀ ਦੀ ਪਾਵਨ ਸਿੱਖੀ ਧਾਰਨ ਕੀਤੇ ਤੋਂ ਬਿਨਾਂ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰੂ ਮੰਨਣ ਤੋਂ ਬਿਨਾਂ, ਗੁਰਦੇਵ ਕਹਿੰਦੇ ਜ਼ਹਿਰ ਹੀ ਖੱਟਦਾ ਫਿਰਦਾ, ਜ਼ਹਿਰ ਹੀ ਕਮਾਉਂਦਾ ਫਿਰਦਾ। ਜ਼ਹਿਰ ਸ਼ਰਾਬ ਤੇ ਪਿਆਰੀ ਲੱਗਦੀ ਏ, ਪਰ ਗੁਰੂ ਕਾ ਅੰਮ੍ਰਿਤ ਇਹ ਕੌੜਾ ਲੱਗ ਰਿਹਾ ਹੈ। ਕਿਉਂ? ਪਿਆਰੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਕਲਗੀਧਰ ਪਿਤਾ ਸਤਿਗੁਰੂ ਸਾਹਿਬ ਜੀ ਦਾ ਮਲਾਪੀ ਨਹੀਂ ਹੋਇਆ। ਐਸਾ ਪਿਆਰਾ ਸਤਿਗੁਰੂ ਹੈ ਸੰਸਾਰ ਦੇ ਉੱਤੇ ਕੋਈ ਪਾਈ? ਜਿਹੜੇ ਸਤਿਗੁਰੂ ਸਾਹਿਬ ਜੀ ਆਪ ਬਖਸ਼ਿਸ਼ ਕਰਨ, ਪਹਿਲਾਂ ਖੰਡੇ ਬਾਟੇ ਦੀ ਪੌਲ ਦੇਣ, ਫਿਰ ਗੁਰਸਿੱਖੋ ਬਖਸ਼ਿਸ਼ ਕਰਕੇ ਸਾਰਾ ਹੀ ਸਰਬੰਸ ਸਾਡੇ ਤੋਂ ਲਟਾ ਦੇਣ, ਤੇ ਸਰਬੰਸ ਲਟਾ ਕੇ ਗੁਰੂ ਕੇ ਸਿੱਖ ਨੇ ਗਾਤਰੇ ਕਿਰਪਾਨ ਪਾ ਲਏ, ਅੰਮ੍ਰਿਤਧਾਰੀ ਹੋ ਗਿਆ, ਗੁਰਸਿੱਖ ਬਣ ਕੇ ਪੁੱਛਿਆ ਮਹਾਰਾਜ ਤੇਰੀ ਤੇ ਮੇਰੀ ਸਾਂਝ ਤਾਂ ਮੈਨੂੰ ਦੱਸ ਜਾਂਦੇ ਹੋ, ਆਪਣੀ ਸਾਂਝ ਭਲਾ ਹੁਣ ਕੀ ਬਣ ਗਈ ਹੈ? ਤਾਂ ਬਚਨ ਕਰ ਦਿੱਤੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਐਸੇ ਪਿਆਰੇ ਬਿਨ ਗੁਰ ਅਤ ਪਿਆਰੇ, ਅਤਿ ਪਿਆਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਪਿਤਾ ਜੀ ਬਚਨ ਕਰ ਦਿੱਤੇ, ਪੁੱਤਰ ਜੀ ਤੁਸੀਂ ਮੇਰੇ ਖਾਸ ਰੂਪ ਹੋ। ਮਹਾਰਾਜ ਆਪ ਜੀ ਨੇ ਬੜੀ ਦਿਆਲਤਾ ਕੀਤੀ, ਆਪ ਜੀ ਨੇ ਬੜੀ ਬਖਸ਼ਿਸ਼ ਕੀਤੀ, ਆਪਣਾ ਖਾਸ ਰੂਪ ਮੈਨੂੰ ਬਣਾ ਦਿੱਤਾ ਨਚੀਜ ਨੂੰ। ਇਸ ਤੋਂ ਅੱਗੇ ਕਹਿ ਦਿੱਤਾ, ਕਹਿਣ ਲੱਗੇ ਹੋਰ ਦੱਸੀਏ ਪੁੱਤਰ ਜੀ, ਜਬ ਲੱਗ ਖਾਲਸਾ ਰਹਿ ਨਿਆਰਾ, ਤਬ ਲੱਗ ਤੇਜ ਦੀਓ ਮੈਂ ਸਾਰਾ। ਜਿੰਨਾ ਚਿਰ ਤੁਸੀਂ ਨਿਆਰੇ ਰਹੋਗੇ, ਸਾਰੀ ਦੀ ਸਾਰੀ ਸ਼ਕਤੀ ਵੀ ਤੁਹਾਨੂੰ ਦਿੱਤੀ, ਸਰੂਪ ਦਿੱਤਾ। ਫਿਰ ਪਿਆਰੇ ਸਤਿਗੁਰੂ ਸਾਹਿਬ ਜੀ ਨੇ ਸਾਰੀ ਸ਼ਕਤੀ ਸਾਰਾ ਬਲ ਵੀ ਦੇ ਦਿੱਤਾ। ਤੇ ਮਹਾਰਾਜ ਜੀ ਆਪ ਬੜੇ ਕਿਰਪਾਲੂ ਹੋ, ਆਪ ਜੀ ਨੇ ਬੜੀ ਦਿਆਲਤਾ ਸਾਡੇ ਤੇ ਕੀਤੀ, ਆਪ ਕਿਰਪਾ ਕਰੋ ਹੋਰ ਬਖਸ਼ਿਸ਼ ਕਰ ਦਵੋ ਹੋਰ। ਤੇ ਮਹਾਰਾਜ ਜੀ ਨੇ ਕਹਿ ਦਿੱਤਾ, ਭਾਈ ਸੋ ਜਿਹੜਾ ਖਾਲਸਾ ਹੈ ਨਾ, ਉਹ ਸਾਹਿਬ ਮੈਂ ਉਸਕਾ ਚੇਰਾ, ਤੁਸੀਂ ਸਾਡੇ ਸਾਹਿਬ ਮਾਲਕ, ਮੈਂ ਤੁਹਾਡਾ ਚੇਲਾ ਬਣ ਜਾਵਾਂਗਾ। ਐਸੇ ਪਿਆਰੇ ਸਤਿਗੁਰੂ ਸਾਹਿਬ ਜੀ ਤੋਂ ਬਿਨਾਂ, ਕਹਿੰਦੇ ਭਾਈ ਮਨਮੁਖ ਅੰਧੇ ਅੰਧਤਾਈ ਦੇ ਕਰਮੀ ਕਰਦੇ ਫਿਰਦੇ ਹਨ, ਐਸੇ ਪਿਆਰੇ ਸਤਿਗੁਰੂ ਸਾਹਿਬ ਜੀ ਨੂੰ ਭੇਟਣ ਤੋਂ ਬਿਨਾਂ ਜੀ
ਸੋਈ ਸੇਵਕ ਜੇ ਸਤਿਗੁਰ ਸੇਵੇ।
ਮਹਾਰਾਜ ਇੱਥੇ ਤੇ ਹੋਰ ਵੀ ਆ ਜਾਂਦੇ ਨੇ ਜਿਹੜੇ ਕਹਿੰਦੇ ਕਿ ਸੇਵਕਾਂ ਦੇ ਵਿੱਚ ਸਾਡਾ ਨਾਂ ਲਿਆ ਜਾਵੇ। ਆਪਾਂ ਵੇਖਦੇ ਹਾਂ ਨਾ, ਕਵੱਡੇ ਹੋਈ ਸਾਰੇ 10 ਰੁਪਏ ਦੇ ਕੇ, 100 ਦੇ ਕੇ, 50 ਦੇ ਕੇ, ਕੋਈ ਵੱਧ ਦੇ ਕੇ, ਤੇ ਸੰਗਰਾਮ ਦੇ ਦਿਹਾੜੇ ਸਾਰੇ ਹੀ ਸੇਵਾਦਾਰ, ਸਾਰੇ ਹੀ ਸੇਵਕ। ਮਹਾਰਾਜ ਭਲਾ ਇਵੇਂ ਸੇਵਕ ਬਣ ਜਾਇਆ ਜਾਂਦਾ? ਕਹਿੰਦੇ ਨਹੀਂ ਭਾਈ, ਸੋਈ ਸੇਵਕ ਜੇ ਸਤਿਗੁਰ ਸੇਵੇ। ਸੇਵਕ ਤੇ ਉਹ ਹੈ ਨਾ ਭਾਈ ਜਿਹੜਾ ਸਤਿਗੁਰੂ ਸਾਹਿਬ ਜੀ ਦੀ ਸੇਵਾ ਹੱਥੀ ਕਰਦਾ, ਜਿਹੜਾ ਗੁਰੂ ਕੀ ਆਗਿਆ ਸਰੀਰ ਕਰਕੇ ਮੰਨਦਾ ਸੇਵਕ ਉਹ, ਦੂਸਰੇ ਨੂੰ ਸੇਵਕ ਨਹੀਂ ਕਿਹਾ ਜਾਂਦਾ ਜੀ।
ਚੱਲ ਸਤਿਗੁਰ ਭਾਏ।
ਹੋਰ ਦੱਸੋ ਜੀ, ਹੋਰ ਸੇਵਕ ਦੀ ਨਿਸ਼ਾਨੀ? ਕਹਿੰਦੇ ਜਿਹੜੇ ਸਤਿਗੁਰੂ ਸਾਹਿਬ ਜੀ ਦੇ ਭਾਣੇ ਚ, ਸਤਿਗੁਰੂ ਸਾਹਿਬ ਜੀ ਦੇ ਭੈ ਵਿੱਚ ਚੱਲੇ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੇ ਚੱਲੇ ਭਾਈ, ਵਿਛੜ ਚੋਟਾ ਖਾ। ਸੇਵਕ ਉਹ ਹੈ ਜਿਹੜਾ ਸਤਿਗੁਰੂ ਸਾਹਿਬ ਜੀ ਦੀ ਭੈ ਭਾਵਣੀ ਚ ਹੈ, ਜਿਹੜਾ ਆਪਣੀ ਮਰਜ਼ੀ ਕਰੀ ਜਾਂਦਾ, ਅਜੇ ਨੀ ਮੈਂ ਆਉਣਾ, ਅਜੇ ਆਹ ਨੀ ਕਰਨਾ, ਪਾਏ ਮੇਰਾ ਮਨ ਫਲਾਣੀ ਬਾਤ ਨੂੰ ਨਹੀਂ ਮੰਨਦਾ, ਐਵੇਂ ਕਿਵੇਂ ਹੋ ਸਕਦਾ ਹੈ? ਗੁਰਦੇਵ ਹੱਥ ਨਾਲ ਪੱਥਰ ਨੂੰ ਰੋਕ ਦੇਣ, ਗੁਰੂ ਸਾਹਿਬ ਜੀ ਦੀ ਸਾਖੀ ਤੇ ਚਿੰਤਾ, ਗੁਰੂ ਕੀ ਸਾਖੀ ਤੇ। ਇੱਕ ਸਿੰਘ ਦਾ ਕੁਝ ਦਿਹਾੜੇ ਪਹਿਲਾਂ ਸਵਾਲ ਆਇਆ, ਕਿੰਨੀ ਭਾਈ ਆਪਾਂ ਬੇਵਕੂਫਾਂ ਵਾਲੇ ਸਵਾਲ ਗਾਂ ਦੀ ਗਾਂ ਕਰਦੇ ਹਾਂ। ਅਹੇ ਜੀ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਪਹਿਲਾਂ ਗੁਰਤਾ ਗੱਦੀ ਕਿਉਂ ਨਹੀਂ ਦੇ ਦਿੱਤੀ? ਗੁਰੂ ਹਰ ਰਾਜ ਸਾਹਿਬ ਮਹਾਰਾਜ ਜੀ ਨੂੰ ਪਹਿਲਾਂ ਗੁਰਤਾ ਗੱਦੀ ਕਿਉਂ ਦਿੱਤੀ? ਫਿਰ ਤੇ ਭਾਈ ਕੋਈ ਕੱਲ ਨੂੰ ਬੇਵਕੂਫ ਉੱਠ ਕੇ ਇਹ ਵੀ ਆਖੇਗਾ ਜੇ ਅੰਮ੍ਰਿਤ ਹੀ ਛਕਾਉਣਾ ਸੀ ਤੇ ਪਹਿਲੇ ਜਾਮੇ ਵਿੱਚ ਕਿਉਂ ਨੀ ਛਕਾ ਦਿੱਤਾ, ਉਦੋਂ ਹੀ ਛਕਾ ਦਿੰਦੇ। ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰੂ ਕਰਨਾ ਸੀ ਤੇ ਪਹਿਲੇ ਜਾਮੇ ਚ ਸਾਰੀ ਬਾਣੀ ਉਚਾਰਨ ਕਰਕੇ ਅੰਮ੍ਰਿਤ ਛਕਾ ਕੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰੂ ਬਣਾ ਦਿੰਦੇ। ਭਾਈ ਇਹ ਬੇਸਮਝੀ ਦੀਆਂ ਬਾਤਾਂ ਹਨ। ਸੇਵਕ ਕੌਣ ਹੈ? ਸੇਵਕ ਉਹ ਹੈ ਜੋ ਗੁਰ ਕਹੇ ਸੋਈ ਪਲ ਮੰਨੋ। ਸੇਵਕ ਉਹ ਹੈ ਜਿਹੜਾ ਇਹ ਮੰਨਦਾ ਹੈ, ਜਿਹਦੇ ਹਿਰਦੇ ਦੀ ਭਾਵਨਾ ਇਹ ਹੈ, ਗੁਰ ਕਹਿਆ ਸਾਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਤਾਵੋ। ਜੋ ਗੁਰਦੇਵ ਜੀ ਨੇ ਕਿਹਾ ਗੁਰਸਿੱਖਾ ਤੇਰਾ ਜੀਵਨ ਉਹ ਹੈ, ਸੇਵਕ ਉਹ ਹੈ ਜਿਹੜਾ ਭਾਣੇ ਵਿੱਚ ਹੈ, ਜਿਹਦੀ ਭਾਵਨੀ ਹੈ। ਦੂਸਰਾ ਸੇਵਕ ਨਹੀਂ ਕਿਹਾ ਜਾਂਦਾ। ਜੇ
ਸਾਚਾ ਸ਼ਬਦ ਸਿਫਤ ਹੈ ਸਾਚੀ,
ਭਾਈ ਸੱਚਾ ਹੀ ਪਰਮੇਸ਼ਰ ਵਾਹਿਗੁਰੂ ਦਾ ਸ਼ਬਦ ਹੈ, ਸੱਚੀ ਉਹਦੀ ਸਿਫਤ ਸਲਾਹ ਹੈ। ਜੇ
ਸਾਚਾ ਮਨ ਵਸਾਏ,
ਉਹਨਾਂ ਨੂੰ ਵੀ ਸੱਚ ਸਰੂਪ ਦੀ ਪ੍ਰਾਪਤੀ ਹੋ ਗਈ ਜਿਨ੍ਹਾਂ ਮਨ ਚ ਵਸਾਉਣਾ ਕੀਤਾ ਹੈ। ਜੇ
ਸੱਚੀ ਬਾਣੀ ਗੁਰਮੁਖ ਆਖੇ,
ਸੱਚੀ ਹੀ ਬਾਣੀ ਜੋ ਸਤਿਗੁਰੂ ਸਾਹਿਬ ਜੀ ਨੇ ਕਹੀ ਹੈ। ਗੁਰਮੁਖ ਇਸ ਨੂੰ ਕਹਿੰਦੇ ਹਨ, ਗੁਰਮੁਖ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਕਹੀ ਹੋਈ ਹੈ। ਜੇ
ਹਉਮੈ ਵਿੱਚ ਜਾਏ,
ਜਿਹੜੇ ਬਾਣੀ ਨਾਲ ਜੁੜ ਗਏ ਗੁਰਸਿੱਖ, ਉਹਨਾਂ ਦੀ ਹਉਮੈ ਹੰਕਾਰ ਨਾਸ ਹੋ ਗਿਆ, ਹਉਮੈ ਰਹੀ ਨੀ ਉਹਨਾਂ ਦੇ ਵਿੱਚ। ਕਿਉਂ? ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਸਤਾਰੇ। ਜਦੋਂ ਪ੍ਰਤੱਖ ਸਤਿਗੁਰੂ ਸਾਹਿਬ ਜੀ ਦੀ ਪ੍ਰਾਪਤੀ ਹੋ ਗਈ, ਫਿਰ ਹਉਮੈ ਹੰਕਾਰ ਰਵੇਗਾ ਕਿਵੇਂ?
ਆਪੇ ਦਾਤਾ ਕਰਮ ਹੈ ਸਾਚਾ,
ਭਾਈ ਆਪ ਹੀ ਉਹ ਪਰਮੇਸ਼ਰ ਵਾਹਿਗੁਰੂ ਦਾਤਾ ਹੈ, ਸਾਰੇ ਕਰਮਾਂ ਨੂੰ ਆਪ ਪ੍ਰਾਪਤ ਕਰਵਾਉਣ ਵਾਲਾ ਹੈ। ਜੀ
ਸਾਚਾ ਸ਼ਬਦ ਸੁਣਾਏ,
ਪਰਮੇਸ਼ਰ ਵਾਹਿਗੁਰੂ ਨੇ ਕਿਰਪਾ ਕਰਕੇ ਇੱਕ ਓਅੰਕਾਰ ਤੋਂ ਲੈ ਕਰਕੇ 18-10-20 ਤੱਕ ਇਹ ਸੱਚਾ ਸ਼ਬਦ ਸੁਣਾਉਣਾ ਕੀਤਾ ਹੈ। ਜੀ
ਗੁਰਮੁਖ ਘਾਲੇ ਗੁਰਮੁਖ ਖੱਟੇ,
ਜਿਹੜੇ ਗੁਰਮੁਖ ਹਨ ਗੁਰੂ ਕੇ ਪਿਆਰੇ ਸਿੱਖ, ਉਹਨਾਂ ਨੇ ਇਹ ਸਰੀਰ ਨੂੰ ਲਾ ਕਰਕੇ ਇਹ ਸੱਚੀ ਘਾਲਣਾ ਕੀਤੀ ਹੈ। ਨਾਮ ਬਾਣੀ ਅਭਿਆਸ ਦੇ ਇਹਦੀ ਖੱਟ ਖੱਟ ਕਰਕੇ ਆਪਣੇ ਪੱਲੇ ਵਿੱਚ ਬੰਨ ਲੈਣਾ ਕੀਤੀ ਹੈ। ਜੀ
ਗੁਰਮੁਖ ਨਾਮ ਜਪਾਏ,
ਉਹਨਾਂ ਨੇ ਜਿਨ੍ਹਾਂ ਨੇ ਖੱਟਿਆ, ਜਿਨ੍ਹਾਂ ਨੇ ਘਾਲਿਆ ਪ੍ਰਾਪਤ ਕੀਤਾ ਹੈ, ਜਿਨ੍ਹਾਂ ਦੇ ਕੋਲ ਕੋਈ ਵਟਕ ਸੀ ਉਹਨਾਂ ਨੇ ਭਾਈ ਗਾਂ ਵਰਤਾਉਣਾ ਸੀ ਨਾ। ਜਿਹੜਾ ਖੱਟੇਗਾ ਹੀ ਨਹੀਂ ਉਹ ਗਾਂ ਦਾਨ ਦੇਣ ਵਾਲਾ ਕਿਵੇਂ ਬਣ ਜਾਵੇਗਾ? ਜਿਨ੍ਹਾਂ ਨੇ ਪ੍ਰਸ਼ਨਾਂ ਨਾਲ ਜਪਿਆ, ਪਰਮੇਸ਼ਰ ਦੇ ਪ੍ਰੇਮੀ ਹੋ ਗਏ, ਜਿਹੜੇ ਉਹਨਾਂ ਪਾਸ ਗਏ ਉਹਨਾਂ ਨੂੰ ਜਪਣ ਲਾ ਦਿੱਤਾ, ਭਾਈ ਗਾਂ ਜਪੋ ਆਪ ਜਪੈ ਅਵਰਹ ਨਾਮ ਜਪਾਵੈ।
ਸਦਾ ਅਲਿਪਤ ਸਾਚੈ ਰੰਗ ਰਾਤਾ,
ਸਦਾ ਵਾਸਤੇ ਅਲਿਪਤ ਹਨ, ਪਰਮੇਸ਼ਰ ਵਾਹਿਗੁਰੂ ਦੇ ਨਾਮ ਵਿੱਚ ਲੱਗੇ ਹੋਏ ਸੰਸਾਰ ਤੋਂ ਮੁਕਤ ਹੋ ਗਏ ਨੇ, ਸੰਸਾਰ ਦੀ ਜਿਹੜੀ ਮਾਇਆ ਦੀ ਲੇਪ ਛੇਪ ਉਹਨਾਂ ਨੂੰ ਲੱਗਦੀ ਨਹੀਂ ਹੈ। ਜੀ
ਗੁਰ ਕੈ ਸਹਿਜ ਸੁਭਾਏ,
ਗੁਰੂ ਸਾਹਿਬ ਜੀ ਦੇ ਪਾਵਨ ਨਾਮ ਰੰਗ ਚ ਸੁਤੇ ਲੱਗੇ ਰਹਿੰਦੇ ਹਨ ਸਹਿਜ ਹੀ।
ਮਨਮੁਖ ਸਦ ਹੀ ਕੂੜੋ ਬੋਲੈ,
ਦੂਜੇ ਪਾਸੇ ਮਨਮੁਖ ਦੀ ਅਵਸਥਾ ਕੀ? ਗੁਰਦੇਵ ਕਹਿੰਦੇ ਸਦਾ ਝੂਠ ਹੀ ਬੋਲਦਾ, ਝੂਠ ਹੀ। ਪਰਮੇਸ਼ਰ ਦੇ ਪਿਆਰੇ ਉਹ ਨਾਮ ਚ ਲੱਗੇ ਹਨ ਤੇ ਮਨਮੁਖ ਸਦਾ ਝੂਠ ਹੀ ਬੋਲਦਾ ਫਿਰਦਾ ਹੈ। ਜੀ
ਬਿਖ ਬੀਜੈ ਬਿਖ ਖਾਏ,
ਜ਼ਹਿਰ ਹੀ ਬੀਜ ਰਿਹਾ ਹੈ ਤੇ ਜ਼ਹਿਰ ਹੀ ਖਾਵੇਗਾ। ਦੂਸਰਿਆਂ ਨੂੰ ਦੁੱਖ ਰੂਪੀ ਜ਼ਹਿਰ ਦੇ ਰਿਹਾ ਹੈ ਤੇ ਓੜਕ ਆਪ ਕਈ ਜ਼ਹਿਰ ਖਾ ਕੇ ਮਰ ਜਾਂਦੇ ਨੇ, ਕਈ ਇਸੇ ਤਰੀਕੇ ਦੇ ਨਾਲ। ਫਿਰ ਜਿਨ੍ਹਾਂ ਨੇ ਦੂਸਰਿਆਂ ਨੂੰ ਦੁੱਖ ਦਿੱਤੇ, ਓੜਕ ਉਹਨਾਂ ਨੂੰ ਵੀ ਦੁੱਖ ਸਹਿੰਦਿਆਂ ਹੋਇਆਂ ਨੂੰ ਸੰਸਾਰ ਤੋਂ ਦੁੱਖ ਰੂਪੀ ਜ਼ਹਿਰ ਖਾ ਕੇ ਜਾਣਾ ਪਿਆ। ਮਨਮੁਖ ਦਾ ਕੂੜ ਝੂਠ ਕੀ ਹੈ? ਮਨਮੁਖ ਕੌਣ? ਜਿਹੜੇ ਭਾਈ ਆਪਣੀ ਝੂਠੀ ਸਿਫਤ ਸਿਫਤ ਕਰਾਉਂਦੇ ਫਿਰਦੇ ਨੇ, ਮਨਮੁਖਾਂ ਨੂੰ ਗਾਂਹ ਬੰਦੇ ਰੱਖਣੇ ਪੈਂਦੇ, ਸਾਡੀ ਸਿਫਤ ਕਰੋ। ਗੁਰਮੁਖ ਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ, ਕਿਉਂ? ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਜਿਹੜਾ ਸੱਚੇ ਮਾਰਗ ਧਰਮ ਦੇ ਮਾਰਗ ਤੇ ਚੱਲਦਾ, ਸੰਸਾਰ ਆਪੇ ਉਸਤਤ ਕਰਨ ਲੱਗ ਪੈਂਦਾ। ਦੂਸਰਿਆਂ ਨੂੰ ਪਹਿਰੇਦਾਰ ਰੱਖਣੇ ਪੈਂਦੇ ਨੇ, ਸਟੇਜ ਸੈਕਟਰੀ ਬਣਾਉਣੇ ਪੈਂਦੇ ਨੇ, ਪਹਿਲਾਂ ਜਾ ਵੀ ਭਲਿਆ ਮਾਨਸਾ ਮੇਰੀ ਸਿਫਤ ਕਰੀ ਤੇ ਮੈਂ ਫਿਰ ਪਹੁੰਚਾਂਗਾ। ਇਹ ਮਨਮੁਖਾਂ ਦੇ ਕਰਮ ਹਨ, ਗੁਰਮੁਖਾਂ ਇਸ ਤੋਂ ਨਿਰਲੇਪ ਹਨ। ਜੇ
ਜਮਕਾਲ ਬਾਧਾ ਤ੍ਰਿਸ਼ਨਾ ਦਾਦਾ।
ਫਿਰ ਜਮਕਾਲ ਦੀ ਫਾਸੀ ਵਿੱਚ ਬੱਧਾ ਹੋਇਆ, ਤ੍ਰਿਸ਼ਨਾ ਦੀ ਅਗਨੀ ਲੱਗੀ ਹੈ ਜੀ।
ਬਿਨ ਗੁਰ ਕਵਣ ਛਡਾਏ,
ਪੂਰੇ ਸਤਿਗੁਰਾਂ ਤੋਂ ਕੌਣ ਛਡਾ ਸਕਦਾ, ਨਹੀਂ ਛੁੱਟਣਗੇ ਜੀ।
ਸੱਚਾ ਤੀਰਥ ਜਿਤ ਸਤ ਸਰ ਨਾਵਣ।
ਸੱਚਾ ਤੀਰਥ ਕੀ ਹੈ? ਪਰਮੇਸ਼ਰ ਵਾਹਿਗੁਰੂ ਦਾ ਨਾਮ, ਇਹ ਨਾਮ ਹੀ ਹੈ ਜਿੱਥੇ ਪਰਮੇਸ਼ਰ ਦੇ ਪਿਆਰੇ ਨਹਾਉਂਦੇ ਹਨ ਜੀ।
ਗੁਰਮੁਖ ਆਪ ਬੁਝਾਏ,
ਇਸ ਨਾਮ ਰੂਪੀ ਸਰੋਵਰ ਤੇ ਨਹਾ ਕਰਕੇ ਗੁਰਮੁਖਾਂ ਨੇ ਆਪਣੇ ਆਪ ਨੂੰ ਜਾਣ ਲੈਣਾ ਕੀਤਾ ਹੈ।
ਅੱਠ ਸੱਠ ਤੀਰਥ ਗੁਰ ਸ਼ਬਦ ਦਿਖਾਏ,
68 ਤੀਰਥ ਜਿਹੜੇ ਨੇ ਭਾਈ ਗੁਰੂ ਕੇ ਸ਼ਬਦ ਦੁਆਰਾ ਹੀ ਗੁਰੂ ਕੇ ਪਿਆਰੇ ਸਿੱਖਾਂ ਨੂੰ ਆਪਣੇ ਘਰ ਵਿੱਚ ਹੀ ਦਿਸ ਗਏ। 68 ਤੀਰਥ ਜਿਤਨਾ ਪੂਰਵ ਰਾਜੇ ਨੂੰ ਘਰੇ ਆਣ ਕੇ ਪ੍ਰਾਪਤ ਹੋ ਗਏ ਸਨ, ਮਿਲ ਗਏ ਸਨ, ਐਵੇਂ ਜਿਹੜੇ ਨਾਮ ਭਗਤੀ ਕਰਨ ਵਾਲੇ ਹਨ 68 ਤੀਰਥ ਵੀ ਉਹਨਾਂ ਦੀ ਸੇਵਾ ਚ ਲੱਗੇ ਹੋਏ ਹਨ। 68 ਤੀਰਥ ਗੁਰ ਸ਼ਬਦ ਦਿਖਾਏ, ਗੁਰੂ ਕੇ ਸ਼ਬਦ ਦੁਆਰਾ 68 ਤੀਰਥਾਂ ਦਾ ਮਹਾਤਮ ਮਿਲ ਗਿਆ ਜੀ।
ਤਿਤ ਨਹਾਤੈ ਮਲ ਜਾਏ,
ਇਹ ਨਾਮ ਰੂਪੀ ਸਰੋਵਰ ਤੇ ਨਹਾਉਣ ਨਾਲ ਹੀ ਸਾਰੀ ਮੈਲ ਜਿਹੜੀ ਸੀ ਚਲੇ ਗਈ। ਜਨਮ ਜਨਮ ਕੀ ਇਸ ਮਨ ਕੋ ਮਲ ਲੱਗ ਗਈ, ਕਾਲਾ ਹੋਆ ਸੀ ਹਾਹੋ। ਸੋ ਲੱਥੀ ਕਿਵੇਂ ਜੀ? ਘੋਰ ਦੁਖੀਅੰ ਅਣਖ ਹੱਤਿਅੰ ਜਨਮ ਦਰਿਦਰੰ ਮਹਾਂ ਬਖਿਆਦੰ ਮਿਟੰਤ ਸਗਲ ਸਮਰੰਤ ਹਰਨਾਮ ਨਾਨਕ ਜੈਸੇ ਪਾਵਕ ਕਾਸਤ ਭਸਮ ਕਰੋਤ। ਜਿੰਨਾ ਨਾਮ ਰੂਪੀ ਸਰੋਵਰ ਚੁੱਬੀ ਲਾਈ ਸਾਰੇ ਦੁੱਖ ਨਾਸ ਹੋ ਗਏ ਹਨ।
ਸੱਚਾ ਸ਼ਬਦ ਸੱਚਾ ਹੈ ਨਿਰਮਲ,
ਸੱਚਾ ਹੀ ਭਾਈ ਪਰਮੇਸ਼ਰ ਵਾਹਿਗੁਰੂ ਦਾ ਸ਼ਬਦ ਹੈ ਨਿਰਮਲ, ਜਿਹਨੂੰ ਕਦੀ ਮੈਲ ਨਹੀਂ ਲੱਗਦੀ ਜੀ।
ਨਾ ਮਲ ਲੱਗੈ ਨਾ ਲਾਏ,
ਨਾ ਤੇ ਭਾਈ ਮੈਲ ਲੱਗਦੀ ਏ ਪਾਵਨ ਨਾਮ ਨੂੰ, ਤੇ ਜਿੰਨਾ ਜਪਿਆ ਉਹਨਾਂ ਨੂੰ ਵੀ ਇਹਦੀ ਮੈਲ ਦੀ ਲਾਗ, ਵਕਾਰਾਂ ਰੂਪੀ ਮੈਲ ਦੀ ਲਾਗ ਲੱਗ ਨਹੀਂ ਸਕਦੀ ਜੀ। ਉਹਨਾਂ ਦੀ ਵੀ ਸਾਰੀ ਲਾਹ ਦਿੱਤੀ, ਅਥਵਾ ਆਪ ਵੀ ਨਾਮ ਨਿਰਮਲ ਜਲ ਹੈ।
ਸੱਚੀ ਸਿਫਤ ਸੱਚੀ ਸਲਾਹ,
ਉਹ ਪਰਮੇਸ਼ਰ ਵਾਹਿਗੁਰੂ ਦੀ ਸੱਚੀ ਸਿਫਤ ਹੈ, ਸੱਚੀ ਉਹਦੀ ਸਲਾਹਤ ਜਿਹੜੀ ਗੁਰਮੁਖ ਕਰਦੇ ਹਨ।
ਪੂਰੇ ਗੁਰ ਤੇ ਪਾਏ,
ਪ੍ਰਾਪਤ ਕਿੱਥੋਂ ਹੋਈ ਜੀ? ਪੂਰੇ ਸਤਿਗੁਰੂ ਸਾਹਿਬ ਜੀ ਤੋਂ।
ਤਨ ਮਨ ਸਭ ਕਿਛ ਹਰ ਤਿਸ ਕੇਰਾ,
ਭਾਈ ਇਹ ਤਨ ਸਰੀਰ ਵੀ ਇਹ ਮਨ ਵੀ ਇਹ ਸਭ ਕੁਝ ਪਰਮੇਸ਼ਰ ਵਾਹਿਗੁਰੂ ਦਾ ਹੀ ਦਿੱਤਾ ਹੋਇਆ। ਇਹ ਤਨ ਤੇ ਮਨ ਸਾਰਾ ਸਤਿਗੁਰੂ ਸਾਹਿਬ ਜੀ ਦੇ ਅੱਗੇ ਭੇਟਾ ਕਰ ਦਿੱਤਾ ਹੈ, ਇਹ ਸਰੀਰ ਵੀ ਭੇਟਾ ਕਰ ਦਿੱਤਾ ਗੁਰਮੁਖਾਂ ਨੇ, ਇਹ ਮਨ ਵੀ ਭੇਟਾ ਕਰ ਦਿੱਤਾ ਹੈ ਜੀ।
ਦੁਰਮਤ ਕਹਿਣ ਨਾ ਜਾਏ,
ਦੁਰਮਤੀਆਂ ਕੋਲੋਂ ਭੈੜੀ ਬੁੱਧੀ ਵਾਲਿਆਂ ਕੋਲ ਇਹ ਨਹੀਂ ਕਿਹਾ ਜਾਂਦਾ, ਇਹ ਤੇ ਗੁਰੂ ਕੇ ਸਿੱਖਾਂ ਨੇ ਕਹਿ ਦਿੱਤਾ। ਮਹਾਰਾਜ ਮੋਹਿ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦੁਆਰ, ਮਤ ਹਰ ਪੁੱਛੇ ਕੌਣ ਹੈ, ਪਰਾ ਹਮਾਰੇ ਬਾਰ। ਮਹਾਰਾਜ ਜੀ ਇਹ ਸਭ ਕੁਝ ਤੁਹਾਡਾ ਹੈ, ਇਹ ਤੇ ਉਹਨਾਂ ਨੇ ਜਿਨ੍ਹਾਂ ਨੇ ਐਡਮਿਸ਼ਨ ਫਾਰਮ ਤੇ ਪਹਿਲਾਂ ਪੜ੍ਹ ਲਿਆ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਉ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਨ ਨਾ ਕੀਜੇ। ਉਹ ਤੇ ਫਿਰ ਸੀਸ ਤਲੀ ਤੇ ਲਾਕੇ ਆ ਗਏ ਪਾਤਸ਼ਾਹ, ਤੇਰੇ ਇਹ ਵੀ ਭੇਟਾ ਪ੍ਰਵਾਨ ਸਾਡੀ ਕਰ ਲੈਣਾ ਕਰੀ। ਐਸਾ ਉਹਨਾਂ ਨੇ ਤਨ ਵੀ ਤੇ ਮਨ ਵੀ ਗੁਰੂ ਸਾਹਿਬ ਜੀ ਨੂੰ ਭੇਟਾ ਕਰ ਦਿੱਤਾ ਹੈ, ਪਰ ਦੁਰਮਤੀਆਂ ਭੈੜੀ ਬੁੱਧੀ ਵਾਲਿਆਂ ਕੋ ਇਹ ਕਿਹਾ ਨਹੀਂ ਜਾਂਦਾ ਜੀ।
ਹੁਕਮ ਹੋਵੇ ਤਾਂ ਨਿਰਮਲ ਹੋਵੇ,
ਜਿਹੜੇ ਭਾਈ ਹੁਕਮ ਦੇ ਵਿੱਚ ਹਨ ਉਹ ਨਿਰਮਲ ਹੋ ਜਾਣਗੇ।
ਹਉਮੈ ਵਿੱਚੋਂ ਹੋ ਜਾਏ,
ਉਹਨਾਂ ਦੀ ਹਉਮੈ ਨਾਸ ਹੋ ਗਈ ਹੈ ਵਿੱਚੋਂ, ਸਰੀਰ ਚੋਂ ਵੀ ਤੇ ਭਾਈ ਬੋਲ ਬਚਨਾਂ ਚੋਂ ਵੀ।
ਗੁਰ ਕੀ ਸਾਖੀ ਸਹਿਜੇ ਚਾਖੀ,
ਉਹਨਾਂ ਨੇ ਗੁਰੂ ਕੀ ਸਾਖੀ ਸਿੱਖਿਆ ਨੂੰ ਸਹਿਜੇ ਹੀ ਹਿਰਦੇ ਚ ਵਸਾ ਲੈਣਾ ਕੀਤਾ ਹੈ।
ਤ੍ਰਿਸ਼ਨਾ ਅਗਨ ਬੁਝਾਏ,
ਤ੍ਰਿਸ਼ਨਾ ਰੂਪੀ ਅਗਨੀ ਲੱਗੀ ਹੋਈ ਸੀ ਮਾਇਆ ਦੀ, ਉਹ ਬੁਝ ਗਈ ਹੈ।
ਗੁਰ ਕੈ ਸ਼ਬਦ ਰਾਤਾ ਸਹਿਜੇ ਮਾਤਾ,
ਗੁਰੂ ਕੇ ਸ਼ਬਦ ਨਾਮ ਵਿੱਚ ਰੱਤੇ ਨੇ ਸਹਿਜੇ ਮਸਤ ਹਨ,
ਸਹਿਜੇ ਰਹੇ ਆ ਸਮਾਏ,
ਓੜਕ ਸਹਿਜੇ ਹੀ ਪਰਮੇਸ਼ਰ ਵਾਹਿਗੁਰੂ ਚ ਸਮਾ ਜਾਣਗੇ, ਉਹਦਾ ਸਰੂਪ ਹੋ ਗਏ ਹਨ।
ਹਰ ਕਾ ਨਾਮ ਸਤ ਕਰ ਜਾਣ,
ਇਸ ਕਰਕੇ ਭਾਈ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਸਤ ਕਰਕੇ ਜਾਣਦੇ ਹਨ ਉਹ।
ਗੁਰ ਕੈ ਭਾਏ ਪਿਆਰੇ,
ਗੁਰੂ ਸਾਹਿਬ ਜੀ ਦੀ ਭਾਵਣੀ ਵਿੱਚ ਉਹ ਪਿਆਰੇ ਸਿੱਖ ਹਨ।
ਸੱਚੀ ਵਡਿਆਈ ਗੁਰ ਤੇ ਪਾਈ,
ਸੱਚ ਨਾਮ ਦੀ ਵਡਿਆਈ ਉਹਨਾਂ ਨੇ ਪੂਰੇ ਸਤਿਗੁਰੂ ਸਾਹਿਬ ਜੀ ਦੇ ਪਾਸੋਂ ਪ੍ਰਾਪਤ ਕੀਤੀ ਹੈ।
ਸੱਚੇ ਲਾਏ ਪਿਆਰੇ,
ਸੱਚੇ ਨਾਮ ਦੇ ਨਾਲ ਉਹ ਪਿਆਰੇ ਸਿੱਖ ਲੱਗੇ ਹਨ ਗੁਰੂ ਕੇ ਪਿਆਰੇ ਹੋ ਕਰਕੇ।
ਏਕੋ ਸੱਚਾ ਸਭ ਮਹਿ ਵਰਤੈ,
ਉਹਨਾਂ ਨੇ ਜਾਣ ਲਿਆ ਏਕੋ ਸੱਚਾ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਚ ਵਰਤ ਰਿਹਾ ਹੈ ਜੀ।
ਵਿਰਲਾ ਕੋ ਵਿਚਾਰੇ,
ਪਰ ਇਹ ਵਿਚਾਰ ਕਿਸੇ ਵਿਰਲੇ ਦੇ ਪੱਲੇ ਪਈ ਹਰ ਕਿਸੇ ਨੂੰ ਸੋਝੀ ਨਹੀਂ ਹੈ।
ਆਪੇ ਮੇਲ ਲਏ ਤਾਂ ਬਖਸ਼ੇ,
ਭਾਈ ਉਹ ਪਰਮੇਸ਼ਰ ਆਪ ਮੇਲ ਲਏ ਤੇ ਤਾਂ ਭਾਈ ਉਹ ਗੁਨਾਹਾਂ ਨੂੰ ਬਖਸ਼ ਦਿੰਦਾ। ਜਿਨ੍ਹਾਂ ਨੂੰ ਸੰਗਤ ਚ ਮਿਲਿਆ ਗੁਨਾਹ ਬਖਸ਼ ਦਿੱਤੇ, ਸੰਗਤ ਦੁਆਰਾ ਨਾਮ ਜਪਾ ਕਰਕੇ ਉਹਨਾਂ ਨੂੰ ਇਹ ਤੁਰੋਂ ਕਿਰਪਾ ਕਰ ਦਿੱਤੀ, ਬਖਸ਼ ਲੈਣਾ ਕੀਤੇ ਹਨ।
ਸੱਚੀ ਭਗਤ ਸਵਾਰੇ,
ਮਹਾਰਾਜ ਕਿਵੇਂ ਬਖਸ਼ਿਸ਼ ਹੋਈ? ਕਹਿੰਦੇ ਸੱਚੀ ਭਗਤੀ, ਪ੍ਰੇਮਾ ਭਗਤੀ, ਜਿਹੜੀ ਸੱਚੀ ਭਗਤੀ ਉਹ ਦੇ ਕਰਕੇ ਸਵਾਰ ਲੈਣਾ ਕੀਤਾ ਜੀਵਨ ਜੀ।
ਸਭੋ ਸੱਚ 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 ਵਰਤੈ,
ਭਾਈ ਕੀ ਵਿਚਾਰ ਪ੍ਰਾਪਤ ਹੋਈ? ਉਹ ਪਰਮੇਸ਼ਰ ਵਾਹਿਗੁਰੂ ਸੋ ਸਤਯੁਗ ਵਿੱਚ ਵੀ ਸੱਚਾ ਸੀ, ਦੁਆਪਰ ਚ ਵੀ ਸੱਚਾ ਸੀ, ਤ੍ਰੇਤੇ ਚ ਵੀ ਉਹ ਸੱਚ ਸਰੂਪ ਸੀ, ਹੁਣ ਕਲਯੁਗ ਵਿੱਚ ਵੀ ਉਹ ਸੱਚ ਸਰੂਪ ਵਰਤ ਰਿਹਾ ਹੈ ਜੀ।
ਗੁਰਮੁਖ ਕੋਈ ਜਾਣੈ,
ਵਿਰਲੇ ਗੁਰਮੁਖ ਹਨ ਜਿਨ੍ਹਾਂ ਨੂੰ ਇਹ ਗਿਆਨ ਪ੍ਰਾਪਤ ਹੋਇਆ ਹੈ। ਹੈਣ ਵਿਰਲੇ ਨਾ ਹੀ ਕਹੇ, ਫੈਲ ਫੱਕੜ ਸੰਸਾਰ,
ਜੰਮਣ ਮਰਨਾ ਹੁਕਮ ਵਰਤੈ,
ਜੰਮਣਾ ਮਰਨਾ ਇਹ ਸਾਰਾ ਉਹਦਾ ਹੁਕਮ ਵਰਤ ਰਿਹਾ ਹੈ ਜੀ।
ਗੁਰਮੁਖ ਆਪ ਪਛਾਣ,
ਗੁਰਮੁਖਾਣੇ ਆਪਾ ਭਾਵ ਆਪਣੇ ਆਪ ਨੂੰ ਪਛਾਣ ਲੈਣਾ ਕੀਤਾ ਹੈ।
ਨਾਮ ਧਿਆਏ ਤਾਂ ਸਤਿਗੁਰ ਪਾਏ,
ਜਿਨ੍ਹਾਂ ਨੇ ਨਾਮ ਧਿਆਉਣਾ ਕੀਤਾ ਉਹ ਗੁਰੂ ਸਾਹਿਬ ਜੀ ਨੂੰ ਭਾ ਗਏ ਹਨ, ਜਿਨ੍ਹਾਂ ਨੇ ਸਿਮਰਨ ਭਗਤੀ ਕੀਤੀ ਉਹਨਾਂ ਦੀ ਭਾਵਨਾ ਭਾ ਗਈ ਜੀ।
ਜੋ ਇੱਛਾ ਸੋ ਫਲ ਪਾਏ,
ਮਹਾਰਾਜ ਪ੍ਰਾਪਤੀ ਕਹਿੰਦੇ ਜੋ ਇੱਛੇਗਾ ਉਹੋ ਹੀ ਪ੍ਰਾਪਤ ਹੋ ਜਾਵੇਗਾ, ਜੋ ਸੋਚ ਲਏਗਾ ਗੁਰੂ ਕਾ ਸਿੱਖਾ, ਗੁਰਮਤ ਅਨੁਸਾਰ ਭਾਵਨਾਵਾਂ ਪੂਰੀਆਂ ਹੋ ਜਾਣਗੀਆਂ।
ਨਾਨਕ ਤਿਸ ਦਾ ਸਭ ਕਿਛ ਹੋਵੇ,
ਮਹਾਰਾਜ ਕਹਿੰਦੇ ਭਾਈ ਉਹਦੇ ਸਾਰੇ ਕਾਰਜ ਹੋ ਜਾਂਦੇ ਹਨ, ਸਾਰਾ ਸੰਸਾਰ ਉਹਦਾ ਹੋ ਜਾਵੇਗਾ।
ਜੇ ਵਿੱਚ ਉਹ ਆਪ ਗਵਾਏ,
ਜਿਹੜਾ ਆਪਣੇ ਵਿੱਚੋਂ ਆਪਾ ਭਾਵ ਗਵਾ ਦਵੇ, ਜਿਹੜਾ ਆਪਾ ਭਾਵ ਮੇਟ ਕਰਕੇ ਇਹ ਬੇਨਤੀ ਕਰ ਦਵੇ, ਸਗਲ ਦਵਾਰ ਕੋ ਛੱਡ ਕੇ ਗਹਿਓ ਤੁਹਾਰੋ ਦਵਾਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ, ਕਹਿੰਦੇ ਭਾਈ ਉਹਨੂੰ ਸਭ ਕੁਝ ਮਿਲ ਜਾਵੇਗਾ, ਸਾਰਾ ਸੰਸਾਰ ਉਹਦਾ ਹੈ। ਇਹ ਪਾਵਨ ਪਵਿੱਤਰ ਉਪਦੇਸ਼ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਅੱਜ ਹੁਕਮਨਾਮੇ ਰੂਪ ਵਿੱਚ ਬਖਸ਼ ਕਰਕੇ ਸਾਨੂੰ ਕਲਯੁਗੀ ਜੀਵਾਂ ਨੂੰ ਨਵਾਜਣਾ ਕੀਤਾ ਹੈ। ਗੁਰਦੇਵ ਕਿਰਪਾ ਕਰਨ, ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਅਗਾਧ ਬੋਧ ਬਾਣੀ ਦੇ ਅਰਥ ਕਹਿੰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਪੁੱਲਾਂ ਹੋ ਗਈਆਂ ਹਨ। ਸਤਿਗੁਰੂ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ, ਬਖਸ਼ ਲੈਣੀਆਂ ਅਗਾਂਹ ਤੋਂ ਸਮਤ ਬਖਸ਼ਣੀ ਜੀ, ਦੇਹੋ ਸੱਜਣ ਆਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮੇਲ।
ਨਾਮ ਧਿਆਏ ਤਾਂ ਸਤਿਗੁਰ ਪਾਏ,
ਜੋ ਇੱਛੇ ਸੋ ਫਲ ਪਾਏ, ਨਾਨਕ ਤਿਸ ਦਾ ਸਭ ਕਿਛ ਹੋਵੇ, ਜੇ ਵਿੱਚੋ ਆਪ ਗਵਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।